ਗੁਰਦੇਵ ਦੇ ਪੰਜਾਂ ਪਿਆਰਿਆਂ 'ਚੋਂ ਮਹਾਂਪੁਰਖ ਪਿਆਰੇ ਭਾਈ ਦਇਆ ਸਿੰਘ ਜੀ ਗੁਰੂ ਖਾਲਸੇ ਪੰਥ ਨੂੰ ਪਾਵਨ ਉਪਦੇਸ਼ ਬਖਸ਼ ਕਰਕੇ ਆਤਮਾ ਦੀ ਸੋਝੀ ਨਿੱਜ ਸਰੂਪ ਦਾ ਗਿਆਨ ਬਖਸ਼ਿਸ਼ ਕਰ ਰਹੇ ਹਨ। ਤ੍ਰਿਕੁਟੀ ਕੀ ਹੈ ਉਹਦਾ ਭੇਤ ਭਾਈ ਸਾਹਿਬ ਨੇ ਦੱਸਿਆ ਹੈ ਕਿ ਕਰਤਾ, ਕਿਰਿਆ ਅਤੇ ਕਰਮ। ਜਦੋਂ ਇਹਦੇ ਵਿੱਚ ਚੇਤਨ ਦਾ ਆਭਾਸ ਹੁੰਦਾ ਹੈ ਤਾਂ ਉਸੇ ਨੂੰ ਗਿਆਨ ਗਿਆਤਾ ਗੇ ਕਿਹਾ ਜਾਂਦਾ ਹੈ, ਪ੍ਰਮਾਣ ਪ੍ਰਮਾਤਾ ਪਰਮੇਅ ਕਿਹਾ ਜਾਂਦਾ। ਤ੍ਰਿਕੁਟੀ ਦੇ ਵਿੱਚ ਆਤਮਾ ਦਾ ਹੀ ਨਿਵਾਸ ਹੈ, ਆਤਮਾ ਦੀ ਚੇਤਨਾ ਹੀ ਉਹਦੇ ਵਿੱਚ ਵੱਸ ਰਹੀ ਹੈ। ਇਹ ਗਿਆਨ ਪਰਮਾ ਗਿਆਨ ਹੈ। ਇਸੇ ਤਰ੍ਹਾਂ ਵੇਦਾਂ ਦੇ ਵਿੱਚ ਅਤੇ ਗੁਰਬਾਣੀ ਦੇ ਵਿੱਚ ਵੀ ਮਹਾਂਵਾਕ ਅਤੇ ਅਵਾਂਤਰ ਵਾਕ ਆਉਂਦੇ। ਵੇਦਾਂ 'ਚ ਚਾਰ ਮਹਾਂਵਾਕ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ, ਜਪਜੀ ਸਾਹਿਬ ਦੀ ਅੰਮ੍ਰਿਤ ਬਾਣੀ 'ਚ ਚਾਰੇ ਮਹਾਂਵਾਕ ਉਚਾਰੇ ਹਨ। ਚਾਰ ਵਾਰੀ ਇਹ ਪੰਗਤੀ ਕਹੀ ਹੈ, ਤੂੰ ਸਦਾ ਸਲਾਮਤ ਨਿਰੰਕਾਰ। ਮਹਾਂਵਾਕ ਤੋਂ ਇਲਾਵਾ ਇੱਕ ਹੁੰਦੇ ਅਵਾਂਤਰ ਵਾਕ। ਅਵਾਂਤਰ ਵਾਕ ਜਿਹੜੇ ਨੇ ਅੱਗੇ ਤਿੰਨ ਤਰ੍ਹਾਂ ਦੇ ਹਨ, ਪ੍ਰਾਕਿਰਤਿਕ ਵਾਕ ਹਨ, ਸਾਵ ਵਿਕਲਪ ਵਾਕ ਹਨ ਅਤੇ ਨਿਰਵਿਕਲਪ ਵਾਕ ਹਨ। ਉਹਨਾਂ ਵਾਕਾਂ ਬਾਰੇ ਭਾਈ ਸਾਹਿਬ ਜੀ ਨੇ ਬੜੇ ਸੋਹਣੇ ਢੰਗ ਨਾਲ ਵਿਸਥਾਰ ਸਹਿਤ ਕੱਲ੍ਹ ਦੀ ਕਥਾ 'ਚ ਸਾਨੂੰ ਸਾਰਿਆਂ ਨੂੰ ਚਾਨਣਾ ਪਾਇਆ ਹੈ। ਹੁਣ ਕਰਮ ਕਾਂਡ ਦਾ ਜ਼ਿਕਰ ਚੱਲਣ ਲੱਗਾ। ਕਰਮ ਕਾਂਡ ਹੈ, ਉਪਾਸ਼ਨਾ ਕਾਂਡ ਹੈ ਔਰ ਗਿਆਨ ਕਾਂਡ ਹੈ। ਸਭ ਤੋਂ ਪਹਿਲਾਂ ਜਿਹੜਾ ਕਰਮ ਕਾਂਡ ਹੈ ਉਹਦਾ ਵਰਣਨ ਹੋ ਰਿਹਾ। ਆਓ ਮਨ ਬਿਰਤੀਆਂ ਇਕਾਗਰ ਕਰੀਏ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਚਰਨਾਂ 'ਚ ਔਰ ਪਿਆਰੇ ਭਾਈ ਦਇਆ ਸਿੰਘ ਜੀ ਦੇ ਚਰਨਾਂ 'ਚ। ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਾਮਯਕ ਕਰਮ ਨਖਿਦ ਬਿਨ ਨਿਤ ਨਮਿਤ ਜੇ ਦੋਏ।
ਖਾਲਸਾ ਜੀ ਪੰਜ ਤਰ੍ਹਾਂ ਦੇ ਕਰਮ ਦੱਸਦੇ ਆ। ਪਹਿਲਾਂ ਹਨ ਕਾਮਯਕ ਕਰਮ। ਕਾਮਿਕ ਕਰਮ ਦਾ ਮਤਲਬ ਹੁੰਦਾ ਵੀ ਕਿਸੇ ਕਾਮਨਾ ਨੂੰ ਮੁੱਖ ਰੱਖ ਕੇ ਕਰਮ ਕਰਨਾ ਕਿ ਮਹਾਰਾਜ ਮੈਂ ਇੰਨੇ ਦਿਨ ਇਹ ਭਜਨ ਕਰਾਂਗਾ ਜਾਂ ਇੰਨੇ ਦਿਨ ਇਹ ਸੇਵਾ ਕਰਾਂਗਾ, ਮੇਰੀ ਇੱਛਾ ਪੂਰੀ ਕਰ ਦਿਓ, ਉਹਨੂੰ ਕਹਿੰਦੇ ਨੇ ਕਾਮਿਕ ਕਰਮ। ਤਕਰੀਬਨ ਇਹ ਕਰਮ ਬਹੁਤ ਲੋਕ ਕਰਦੇ ਹਨ ਕਿ ਅਸੀਂ 40 ਦਿਨ ਆਹ ਕੰਮ ਕਰਾਂਗੇ ਜਾਂ ਆਹ ਗੁਰਬਾਣੀ ਦਾ ਇੰਨਾ ਜਾਪ ਜਪਾਂਗੇ ਅਤੇ ਸਾਨੂੰ ਬਦਲੇ ਵਿੱਚ ਆ ਇੱਛਾ ਸਾਡੀ ਪ੍ਰਾਪਤ ਹੋ ਜਾਏ, ਜਾਂ 40 ਦਿਨ ਜੋੜੇ ਝਾੜਾਂਗੇ ਜਾਂ 40 ਦਿਨ ਝਾੜੂ ਫੇਰਨ ਦੀ ਸੇਵਾ ਕਰਾਂਗੇ। ਤਾਂ ਇੱਦਾਂ ਦੀ ਭਾਵਨਾ ਰੱਖ ਕੇ ਵੀ ਮੇਰੀ ਇੱਛਾ ਇਹ ਪੂਰੀ ਹੋ ਜਾਏ ਅਤੇ ਫਿਰ ਉਹਦੇ ਨਮਿਤ ਕਰਮ ਕਰਨਾ, ਉਹਨੂੰ ਕਾਮਿਕ ਕਰਮ ਕਹਿੰਦੇ ਨੇ, ਪਹਿਲਾ ਹੈ। ਦੂਸਰਾ ਹੈ ਨਖਿਦ ਕਰਮ। ਨਖਿਦ ਕਰਮ ਉਹਨੂੰ ਕਹਿੰਦੇ ਨੇ ਜਿਹਦੇ ਲਈ ਗੁਰਬਾਣੀ ਵਿੱਚ ਵਰਜਿਆ ਵੀ ਆਹ ਨਹੀਂ ਕਰਨਾ, ਝੂਠ ਨਹੀਂ ਬੋਲਣਾ, ਨਿੰਦਾ ਨਹੀਂ ਕਰਨੀ, ਚੁਗਲੀ ਨਹੀਂ ਕਰਨੀ, ਕਿਸੇ ਦਾ ਬੁਰਾ ਨਹੀਂ ਕਰਨਾ, ਇਹਨੂੰ ਨਖੇਧ ਨਿਸ਼ੇਧ ਯਾਨੀ ਕਿ ਜਿਸ ਕਰਮ ਨੂੰ ਕਰਨ ਤੋਂ ਵਰਜਿਆ ਜਾਏ ਉਹਨੂੰ ਨਖੇਧ ਕਰਮ ਕਹਿੰਦੇ ਹਨ। ਇਸੇ ਤਰ੍ਹਾਂ ਫਿਰ ਤੀਸਰਾ ਹੈ ਨਿਤ ਕਰਮ। ਨਿਤ ਕਰਮ ਜਿਹੜਾ ਸਾਡਾ ਰੋਜ਼ ਦਾ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਗੁਰੂ ਘਰ ਆਉਣਾ, ਗੁਰੂ ਕੇ ਦਰਸ਼ਨ ਕਰਨੇ, ਕਥਾ ਸੁਣਨੀ, ਕੀਰਤਨ ਸੁਣਨਾ, ਸੰਧਿਆ ਸਮੇਂ ਰਹਿਰਾਜ ਸਾਹਿਬ ਜੀ ਦਾ ਪਾਠ ਕਰਨਾ, ਸੌਣ ਸਮੇਂ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਨੀ, ਇਹ ਸਾਡਾ ਨਿਤ ਕਰਮ ਹੈ। ਚੌਥਾ ਹੈ ਨਮਿਤ ਕਰਮ। ਨਮਿਤ ਕਰਮ ਦਾ ਮਤਲਬ ਹੁੰਦਾ ਜੋ ਕਿਸੇ ਨਮਿਤ ਹੋਵੇ, ਜਿਵੇਂ ਕੋਈ ਪ੍ਰਾਣੀ ਸਾਡੇ ਪਰਿਵਾਰ 'ਚੋਂ ਜਾਂ ਸਿੱਖਾਂ ਦੇ ਪਰਿਵਾਰਾਂ 'ਚ ਕੋਈ ਚਲਾਣਾ ਕਰ ਜਾਏ ਅਤੇ ਉਹਦੇ ਨਮਿਤ ਆਪਾਂ ਸ੍ਰੀ ਅਖੰਡ ਪਾਠ ਸਾਹਿਬ ਕਰਾਉਂਦੇ ਹਾਂ, ਸਹਿਜ ਪਾਠ ਕਰਾਉਂਦੇ ਹਾਂ, ਕਥਾ ਕੀਰਤਨ ਹੁੰਦਾ ਹੈ, ਉਹਦੇ ਨਮਿਤ ਦਾਨ ਪੁੰਨ ਕੀਤਾ ਜਾਂਦਾ ਹੈ, ਬਸਤਰ ਆਦਿਕ ਭੇਟ ਕੀਤੇ ਜਾਂਦੇ ਪਾਠੀ ਸਿੰਘਾਂ ਨੂੰ, ਇਹ ਨਮਿਤ ਕਰਮ ਹੈ। ਹਾਂਜੀ
ਕਰਮ ਪ੍ਰਾਇਸ਼ਚਿਤ ਤੀਨ ਗਿਨ ਕਰਮ ਕਾਂਡ ਇਹ ਹੋਏ।
ਫਿਰ ਅੱਗੇ ਹੈ ਪ੍ਰਾਇਸ਼ਚਿਤ ਕਰਮ, ਪੰਜਵਾਂ। ਪ੍ਰਾਇਸ਼ਚਿਤ ਕਰਮ ਜਿਹੜਾ ਇਹਦਾ ਮਤਲਬ ਹੈ ਕਿ ਜਿਹੜਾ ਕੋਈ ਕੁਰੈਤ ਹੋ ਗਈ, ਮੰਨ ਲਓ ਕਿਸੇ ਕੋਲੋਂ ਕੋਈ ਕੁਰੈਤ ਹੋ ਗਈ, ਪੰਜ ਪਿਆਰਿਆਂ ਕੋਲ ਪੇਸ਼ ਹੋਏ, ਪੰਜਾਂ ਨੇ ਤਨਖਾਹ ਲਾਈ, ਉਹਨਾਂ ਨੇ ਤਨਖਾਹ ਲਾਈ ਕਿ ਭਾਈ ਤੁਸੀਂ 10 ਦਿਨ ਜੋੜੇ ਝਾੜਨੇ ਜਾਂ ਫਿਰ ਕੜਾ ਪ੍ਰਸ਼ਾਦ ਦੀ ਦੇਗ, ਇੰਨੇ ਰੁਪਈਆਂ ਦੀ ਭੇਟ ਕਰਨੀ ਹੈ, ਇੰਨੇ ਦਿਨ ਇਹ ਗੁਰਬਾਣੀ ਦਾ ਜਾਪ ਕਰਨਾ, ਉਹ ਜਿਹੜੀ ਤਨਖਾਹ ਵਜੋਂ ਕਰਮ ਲੱਗਦਾ ਅਤੇ ਉਹਨੂੰ ਕਰਨਾ, ਉਹਨੂੰ ਪਰਾਸਚਿਤ ਕਰਮ ਕਹਿੰਦੇ ਹਨ। ਪਰਾਸਚਿਤ ਯਾਨੀ ਕਿ ਕੋਈ ਪਾਪ ਹੋ ਗਿਆ ਉਹਦੀ ਨਿਰਵਿਰਤੀ ਲਈ ਕੋਈ ਕਰਮ ਕਰਨਾ, ਉਹ ਪਰਾਸਚਿਤ ਕਰਮ। ਏਦਾਂ ਇਹ ਪੰਜ ਤਰ੍ਹਾਂ ਦੇ ਕਰਮ ਦੱਸੇ ਹਨ।
ਸਵਈਆ ਛੰਦ ਨਿਤ ਕਰਮ ਸੰਧਿਆ ਬੰਧਨਾ ਦਿਕ।
ਹੁਣ ਨਿਤ ਕਰਮ ਕੀ ਹੈ? ਜਿਵੇਂ ਸਨਾਤਨ ਧਰਮ ਦੇ ਵੀਰਾਂ ਵਾਸਤੇ ਨਿਤ ਕਰਮ ਹੈ ਸੰਧਿਆ ਕਰਨੀ, ਤਿੰਨ ਸੰਧਿਆ ਕਰਦੇ ਆ। ਤ੍ਰੈ ਸੰਧਿਆ ਕਿਹੜੀ ਹੈ? ਇੱਕ ਸਵੇਰੇ ਤੇ ਅੰਮ੍ਰਿਤ ਵੇਲਾ ਤੇ ਦਿਨ ਦਾ, ਦੋਨਾਂ ਦਾ ਜਦੋਂ ਮੇਲ ਹੁੰਦਾ ਉਹ ਸੰਧਿਆ, ਇੱਕ ਦੁਪਹਿਰ ਤੇ ਸ਼ਾਮ ਦਾ ਜਦੋਂ ਮੇਲ ਹੁੰਦਾ, ਇੱਕ ਸ਼ਾਮ ਦਾ ਤੇ ਰਾਤ ਦਾ ਜਦੋਂ ਮੇਲ ਹੁੰਦਾ, ਉਹ ਜਿਹੜਾ ਵਿਚਕਾਰਲਾ ਸਮਾਂ ਹੁੰਦਾ ਉਹਨੂੰ ਸੰਧੀ ਦਾ ਸਮਾਂ ਕਹਿੰਦੇ ਨੇ। ਤ੍ਰੈ ਤਰ੍ਹਾਂ ਦੀ ਉਹ ਸੰਧਿਆ ਕਰਦੇ ਨੇ। ਇਹਦੇ ਤੋਂ ਇਲਾਵਾ ਹੋਰ ਵੀ ਕਈ ਕਰਮ ਕਰਦੇ ਹਨ।
ਸੋਤ ਜਨ ਮਾਦ ਨਮਿਤਿਅਕ ਜਾਨ।
ਜਿਵੇਂ ਘਰ ਦੇ ਵਿੱਚ ਪੁੱਤਰ ਪੈਦਾ ਹੋਇਆ ਤੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਕੋਈ ਜਾਪ ਕਰਦਾ ਜਾਂ ਕਰਾਉਂਦਾ, ਕੋਈ ਕਰਮ ਕਰਦਾ, ਉਹ ਨਮਿਤ ਕਰਮ ਕਿਹਾ ਜਾਂਦਾ ਹੈ।
ਪ੍ਰਾਸ਼ਚਿਤ ਕ੍ਰਿਸ਼ ਚੰਦਰਯਾਨ ਆਦਿਕ।
ਜਿਹੜਾ ਪ੍ਰਾਸ਼ਚਿਤ ਕਰਮ ਹੈ ਉਹ ਹਿੰਦੂ ਵੀਰਾਂ ਦੇ ਵਿੱਚ ਜਿਵੇਂ ਚੰਦਰਾਇਣ ਆਦਿਕ ਦੇ ਕਰਮ ਕੀਤੇ ਜਾਂਦੇ ਨੇ, ਸਾਡੇ ਵਿੱਚ ਜਿਹੜਾ ਵਿਧੀ ਵਿਧਾਨ ਹੈ ਪ੍ਰਾਸ਼ਚਿਤ ਕਰਮ ਦਾ, ਉਹ ਪੰਜਾਂ ਪਿਆਰਿਆਂ ਕੋਲੋਂ ਜਦੋਂ ਤਨਖਾਹ ਲੱਗਦੀ ਹੈ ਕੁਰੈਤ ਕਰਕੇ, ਤਾਂ ਉਸ ਤਨਖਾਹ ਨੂੰ ਭੁਗਤਣਾ, ਉਸ ਤਨਖਾਹ ਨੂੰ ਸਿਰ ਮੱਥੇ ਪ੍ਰਵਾਨ ਕਰਕੇ ਚੱਲਣਾ, ਉਹਨੂੰ ਪ੍ਰਾਸ਼ਚਿਤ ਕਰਮ ਕਿਹਾ ਜਾਂਦਾ ਹੈ।
ਕਲਮਲ ਛੈ ਸਾਧਨ ਪਹਿਚਾਨ।
ਇਹਦੇ ਨਾਲ ਕੀ ਹੁੰਦਾ ਵੀ ਜਦੋਂ ਅਸੀਂ ਪ੍ਰਾਸ਼ਚਿਤ ਕਰਮ ਕਰਦੇ ਹਾਂ ਤੇ ਸਾਡੇ ਜਿਹੜੇ ਪਾਪ ਨੇ ਉਹ ਨਸ਼ਟ ਹੁੰਦੇ ਨੇ ਉਸ ਸਾਧਨ ਦੇ ਕੀਤਿਆਂ, ਉਸ ਕਰਮ ਦੇ ਕੀਤਿਆਂ। ਖਾਲਸਾ ਜੀ, ਬੜਾ ਸੁੰਦਰ ਵਿਧੀ ਵਿਧਾਨ ਮਹਾਰਾਜ ਜੀ ਦੇ ਖਾਲਸੇ ਪੰਥ ਨੇ ਬਣਾਇਆ ਕਿ ਜਦੋਂ ਕਿਸੇ ਕੋਲੋਂ ਕੋਈ ਢਿੱਲ ਮੱਠ ਹੋਵੇ, ਕੋਈ ਕਰਹਿਤ ਹੋ ਜਾਏ, ਤਾਂ ਪੰਥ ਅੱਗੇ ਪੇਸ਼ ਹੋ ਕੇ, ਪੰਜਾਂ ਕੋਲ ਪੇਸ਼ ਹੋ ਕੇ ਆਪਣੀ ਗਲਤੀ ਮੰਨਣੀ, ਹੱਥ ਜੋੜ ਕੇ ਖਿਮਾ ਜਾਚਨਾ ਕਰਨੀ, ਔਰ ਬਦਲੇ 'ਚ ਜਿਹੜਾ ਪੰਜਾਂ ਵੱਲੋਂ ਹੁਕਮ ਲੱਗੇ ਉਹਨੂੰ ਸਿਰ ਮੱਥੇ ਪ੍ਰਵਾਨ ਕਰਨਾ। ਤੋ ਇਹਨੂੰ ਪ੍ਰਾਸ਼ਚਿਤ ਕਰਮ ਕਹਿੰਦੇ। ਇਹਦੇ ਨਾਲ ਮਨ ਦੇ ਵਿੱਚ ਗਿਲਾਨੀ ਆਉਂਦੀ ਵੀ ਮੇਰੇ ਕੋਲੋਂ ਇਹ ਮਾੜਾ ਭੈੜਾ ਕਰਮ ਹੋਇਆ, ਮੈਂ ਕਰ ਬੈਠਾ ਹਾਂ, ਉਹਦੀ ਗਿਲਾਨੀ ਹੋਣੀ। ਜਦੋਂ ਕਿਸੇ ਮਾੜੇ ਕਰਮ ਦੀ ਗਿਲਾਨੀ ਆ ਜਾਏ ਮਨ 'ਚ, ਤਾਂ ਤਕਰੀਬਨ ਉਹ ਪਾਪ ਹਿਰਦੇ 'ਚੋਂ ਚਲਾ ਜਾਂਦਾ। ਪਰ ਜਦੋਂ ਅਸੀਂ ਪਾਪ ਵੀ ਕਰੀਏ ਤੇ ਮੁੜ ਕੇ ਮਨ 'ਚ ਗਿਲਾਨੀ ਵੀ ਨਾ ਕਰੀਏ, ਉਸ ਪਾਪ ਪ੍ਰਤੀ ਆਪਣੇ ਆਪ ਨੂੰ ਸਹੀ ਠਹਿਰਾਈਏ, ਫਿਰ ਗੁਰੂ ਦੀ ਕਿਰਪਾ ਦੇ ਪਾਤਰ ਨਹੀਂ ਬਣੀਦਾ, ਫਿਰ ਉਹ ਪਾਪ ਵੀ ਛੱਡ ਕੇ ਨਹੀਂ ਜਾਂਦਾ, ਉਹ ਹਿਰਦੇ 'ਚ ਹੀ ਨਿਵਾਸ ਰੱਖਦਾ। ਤੋ ਜਦੋਂ ਪ੍ਰਾਸ਼ਚਿਤ ਕਰਮ ਕੀਤਾ, ਪ੍ਰਾਸ਼ਚਿਤ ਕਰਮ ਦੇ ਨਾਲ ਉਹ ਜਿਹੜੇ ਪਾਪ ਕਰਮ ਨੇ ਉਹ ਪਾਪ ਕਰਮ ਨਿਰਵਿਰਤ ਹੋ ਜਾਂਦੇ ਹਨ।
ਅਗਨੀ ਜੋ ਤਿਸ਼ਟੋ ਮਾ ਦਿਕ ਜੇ।
ਫਿਰ ਜਿਹੜੇ ਹਿੰਦੂ ਵੀਰ ਕਰਮ ਕਰਦੇ ਨੇ ਅਗਨੀ ਜਾਂ ਜੋ ਤੁਸ਼ਟ ਆਤਮਿਕ, ਜੋ ਤਿਸ਼ਟੋ ਮਾਦਕ, ਜਿਹੜੇ ਇਹ ਕਰਮ ਨੇ ਉਹਨਾਂ ਦੇ ਕੀਤੇ ਜਾਣ ਵਾਲੇ, ਜਿਹਨੂੰ ਅਗਨੀਹੋਤਰ ਵੀ ਕਹਿੰਦੇ ਨੇ, ਉਹਨੂੰ ਇਹ ਕਾਮਿਆਂ ਕਰਮ ਕਹਿੰਦੇ ਹਨ।
ਕਾਮਕ ਐਸੇ ਵੇਦ ਬਖਾਨ।
ਵੇਦਾਂ ਦੇ ਵਿੱਚ ਇਹਨਾਂ ਕਰਮਾਂ ਨੂੰ ਕਾਮਕ ਕਰਮ ਕਿਹਾ ਹੈ।
ਹਨਨ ਬ੍ਰਹਮਾਦਿਕ ਇਹ ਨਖਿੱਧ ਹੈ।
ਹੁਣ ਨਖਿੱਧ ਕਰਮ ਕੀ ਹੈ? ਕਿਸੇ ਮਹਾਂਪੁਰਖ ਨੂੰ ਮਾਰ ਦੇਣਾ, ਇੱਥੇ ਬ੍ਰਾਹਮਣ ਹੱਤਿਆ, ਜਿਹੜੇ ਹਿੰਦੂ ਵੀਰ ਬ੍ਰਾਹਮਣ ਹੱਤਿਆ ਕਹਿੰਦੇ ਵੀ ਮਾੜੀ ਹੈ। ਪਰ ਬ੍ਰਾਹਮਣ ਉਹ ਨਹੀਂ ਜਿਹੜਾ ਬ੍ਰਾਹਮਣਾਂ ਦੇ ਘਰ ਜੰਮ ਕੇ ਕੰਮ ਚੰਡਾਲਾਂ ਵਾਲੇ ਕਰੇ, ਉਹਨੂੰ ਤਾਂ ਫਿਰ ਫਾਹੇ ਟੰਗਣਾ ਹੀ ਚਾਹੀਦਾ। ਗੁਰਬਾਣੀ ਦੇ ਵਿੱਚ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਨੂੰ ਜਾਣ ਲੈਂਦਾ, ਬ੍ਰਹਮ ਬਿੰਦਾ ਤੇ ਸਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵਲਾਏ, ਨਵ ਨਿਧੀ ਅਠਾਰਹਿ ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਤੋ ਜਿਹੜਾ ਬ੍ਰਹਮ ਨੂੰ ਜਾਣ ਲਵੇ ਉਹ ਬ੍ਰਾਹਮਣ ਹੈ। ਔਰ ਇਹੋ ਜਿਹੇ ਮਹਾਂਪੁਰਖ ਦਾ ਕਤਲ ਕਰਨਾ, ਉਹਨੂੰ ਮਾਰ ਦੇਣਾ, ਬੜਾ ਵੱਡਾ ਪਾਪ ਹੈ। ਕਿਸੇ ਸਾਧੂ ਦੀ ਹੱਤਿਆ, ਇਹ ਨਖੇਧ ਕਰਮ ਹੈ, ਇਹਨੂੰ ਰੋਕਿਆ, ਵਰਜਿਆ ਹੈ ਵੀ ਐਸਾ ਕਰਮ ਨਹੀਂ ਕਰਨਾ।
ਕਰਮ ਪੰਜ ਇਹ ਜਾਨ ਸੁਜਾਨ।
ਇਹ ਸੁਜਾਨ ਜਨੋ, ਇਹ ਪੰਜ ਤਰ੍ਹਾਂ ਦੇ ਕਰਮ ਨੇ, ਨਿਤ ਕਰਮ ਹੈ, ਨਮਿਤ ਕਰਮ ਹੈ, ਕਾਮਕ ਕਰਮ ਹੈ, ਇਸੇ ਤਰ੍ਹਾਂ ਪ੍ਰਾਸ਼ਚਿਤ ਕਰਮ ਹੈ। ਇਹ ਪੰਜ ਤਰ੍ਹਾਂ ਦੇ ਕਰਮ ਹਨ, ਇਹਨਾਂ ਨੂੰ ਤੁਸੀਂ ਆਪਣੇ ਹਿਰਦੇ ਵਿੱਚ ਚੰਗੀ ਤਰ੍ਹਾਂ ਜਾਣ ਲਓ। ਇਹਨਾਂ ਪੰਜ ਤਰ੍ਹਾਂ ਦੇ ਕਰਮਾਂ ਨੂੰ ਕਿਹਾ ਜਾਂਦਾ ਕਰਮ ਕਾਂਡ। ਇਹ ਪਹਿਲਾ ਕਾਂਡ ਜਿਹੜਾ ਕਰਮ ਕਾਂਡ ਹੈ ਉਹਦਾ ਵਿਸਥਾਰ ਹੋਇਆ, ਇਹਨੂੰ ਕਰਮ ਕਾਂਡ। ਕਰਮ ਕਾਂਡ ਦਾ ਲਾਭ ਕੀ ਹੁੰਦਾ? ਕਰਮ ਕਾਂਡ ਦਾ ਲਾਭ ਹੁੰਦਾ ਜਦੋਂ ਸਾਡੇ ਅੰਤਸ਼ਕਰਨ 'ਚ ਜਿਹੜੀ ਪਾਪ ਕਰਮਾਂ ਦੀ ਮੈਲ ਆ ਉਹ ਧੋਤੀ ਜਾਂਦੀ। ਅੰਤਸ਼ਕਰਨ ਦੀ ਮੈਲ ਦੀ ਨਿਰਵਿਰਤੀ ਕੇਵਲ ਤਾਂ ਕੇਵਲ ਕਰਮ ਕਾਂਡ ਦੁਆਰਾ, ਪਰ ਕਿਹੜੇ ਕਰਮ ਕਾਂਡ ਦੁਆਰਾ? ਜਿਹੜੇ ਨਿਸ਼ਕਾਮ ਹੋ ਕੇ ਕੀਤੇ ਜਾਣ। ਜਿਹੜਾ ਨਿਸ਼ਕਾਮ ਕਰਮ ਅਸੀਂ ਕਰਦੇ ਹਾਂ ਉਹ ਸਾਡੇ ਹਿਰਦੇ ਨੂੰ, ਸਾਡੇ ਅੰਤਸ਼ਕਰਨ ਨੂੰ ਸ਼ੁੱਧ ਕਰਦਾ। ਪਰ ਜਦੋਂ ਅਸੀਂ ਕੋਈ ਕਾਮਨਾ ਰੱਖ ਕੇ ਕਰਮ ਕਰਦੇ ਹਾਂ, ਉਹ ਕਾਮਨਾ ਤਾਂ ਪੂਰੀ ਹੁੰਦੀ ਪਰ ਹਿਰਦਾ ਸ਼ੁੱਧ ਨਹੀਂ ਹੁੰਦਾ, ਅੰਤਸ਼ਕਰਨ ਸ਼ੁੱਧ ਨਹੀਂ ਹੁੰਦਾ। ਇਸ ਕਰਕੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਸਪਸ਼ਟ ਕਰਦਿਆਂ ਇਹ ਬਚਨ ਕਹੇ ਨੇ, ਸੇਵਾ ਕਰਤ ਹੋਏ ਨਿਸ਼ਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ। ਨਿਸ਼ਕਾਮ ਭਾਵ ਦੇ ਨਾਲ, ਨਿਸ਼ਕਾਮ ਦਾ ਮਤਲਬ ਇਹ ਨਹੀਂ ਵੀ ਮੈਂ ਆਪਣੇ ਆਪ ਨੂੰ ਨਿਸ਼ਕਾਮ ਜਥਾ ਬਣਾ ਲਵਾਂ ਕਿ ਜੀ ਅਸੀਂ ਨਿਸ਼ਕਾਮ ਕੀਰਤਨ ਕਰਦੇ ਹਾਂ, ਜੀ ਅਸੀਂ ਨਿਸ਼ਕਾਮ ਸੇਵਾ ਕਰਦੇ ਹਾਂ। ਅੱਜ ਕੱਲ੍ਹ ਬਹੁਤ ਕੁਝ ਐਸਾ ਕਹਿਣ ਨੂੰ ਨਿਸ਼ਕਾਮ ਹੈ, ਅੰਦਰ ਖਾਤੇ ਸਾਰਾ ਕੁਝ ਹੋਈ ਜਾਂਦਾ। ਜਦੋਂ ਵਡਿਆਈ ਦੀ ਇੱਛਾ ਹੋ ਗਈ, ਨਿਸ਼ਕਾਮ ਨੂੰ ਨਿਸ਼ਕਾਮ ਕਹਾਉਣ ਦੀ ਕੀ ਲੋੜ ਹੈ? ਜਿਹੜਾ ਬੰਦਾ ਹੈ ਹੀ ਨਿਸ਼ਕਾਮ, ਉਹਨੂੰ ਨਿਸ਼ਕਾਮ ਕਹਾਉਣ ਦੀ ਤਾਂ ਲੋੜ ਨਹੀਂ ਨਾ ਹੈ। ਜੇ ਉਹ ਨਿਸ਼ਕਾਮ ਕਹਾ ਰਿਹਾ ਤਾਂ ਇਹਦਾ ਮਤਲਬ ਬਦਲੇ 'ਚ ਉਹਨੂੰ ਕੁਝ ਚਾਹੀਦਾ। ਕੀ ਚਾਹੀਦਾ? ਲੋਕਾਂ ਦੀ ਵਾਹ ਵਾਹ। ਪੈਸਾ ਨਹੀਂ ਲਿਆ, ਲੋਕਾਂ ਦੀ ਵਾਹ ਵਾਹ ਲੈ ਲਈ, ਉਹ ਵੀ ਤਾਂ ਇੱਕ ਪ੍ਰਕਾਰ ਦੀ ਮਾਇਆ ਹੀ ਹੈ। ਕਿਸੇ ਕੋਲੋਂ ਵਡਿਆਈ ਲੈਣੀ, ਵਾਹ ਵਾਹ ਲੈਣੀ। ਤੋ ਨਿਸ਼ਕਾਮ ਦਾ ਮਤਲਬ ਨਿਸ਼ਕਾਮ। ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਸਾਰਾ ਜੀਵਨ ਸਤਿਗੁਰਾਂ ਦੇ ਲੇਖੇ ਲਾ ਦਿੱਤਾ, ਕਦੇ ਕੋਈ ਕਾਮਨਾ ਹੀ ਨਹੀਂ ਕੀਤੀ। ਧੰਨ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਆਪਣਾ ਸਾਰਾ ਜੀਵਨ ਕਲਗੀਧਰ ਦੇ ਚਰਨਾਂ 'ਚ ਸਮਰਪਣ ਕਰ ਦਿੱਤਾ, ਬਦਲੇ 'ਚ ਕਾਮਨਾ ਕੀਤੀ ਨਹੀਂ ਹੈ। ਸ਼ਹੀਦ ਭਾਈ ਮਨੀ ਸਿੰਘ ਜੀ, ਜਿਨ੍ਹਾਂ ਦੇ ਇੱਕੋ ਪਰਿਵਾਰ 'ਚੋਂ 54 ਤੋਂ ਵੱਧ ਮੈਂਬਰ ਸ਼ਹੀਦੀਆਂ ਪ੍ਰਾਪਤ ਕਰ ਗਏ, ਪਰ ਸਤਿਗੁਰਾਂ ਦੇ ਚਰਨਾਂ 'ਚ ਕੋਈ ਕਾਮਨਾ ਨਹੀਂ ਕੀਤੀ। ਨਾ ਮਹਾਂਪੁਰਖਾਂ ਨੂੰ ਕਿਹਾ ਜਾਂਦਾ ਨਿਸ਼ਕਾਮ ਸੇਵਕ। ਅੱਜ ਕੀ ਵਰਤਮਾਨ ਸਮੇਂ 'ਚ ਕੋਈ ਇਸ ਅਵਸਥਾ ਦਾ, ਕੋਈ ਇਸ ਚੋਟੀ ਦਾ ਨਿਸ਼ਕਾਮ ਸੇਵਕ ਨਜ਼ਰ ਆਉਂਦਾ ਤੁਹਾਨੂੰ ਕਿਤੇ ਪੂਰੇ ਸਿੱਖ ਸਮਾਜ ਵਿੱਚ ਜਾਂ ਪੂਰੇ ਸੰਸਾਰ 'ਚ? ਕੋਈ ਇਹੋ ਜਿਹਾ ਨਿਸ਼ਕਾਮ ਸੇਵਕ ਜਿਹਨੂੰ ਕੋਈ ਕਾਮਨਾ ਹੀ ਨਹੀਂ ਹੈ? ਕਹਿਣ ਮਾਤਰ ਨੂੰ ਸਾਰੇ ਨਿਸ਼ਕਾਮ ਸੇਵਕ ਨੇ। ਨਿਸ਼ਕਾਮ ਸੇਵਕ ਭਾਈ ਮਨੀ ਸਿੰਘ ਸਨ, ਭਾਈ ਤਾਰੂ ਸਿੰਘ ਸਨ, ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਬਾਬਾ ਫਤਿਹ ਸਿੰਘ ਸਾਹਿਬ ਸਨ। ਕੋਈ ਕਾਮਨਾ ਹੈ ਹੀ ਨਹੀਂ, ਆਪਣਾ ਆਪ ਗੁਰੂ ਤੋਂ ਕੁਰਬਾਨ ਕਰ ਦਿੱਤਾ, ਕਾਮਨਾ ਨਹੀਂ ਕੋਈ। ਤੋ ਕਰਮ ਕਾਂਡ ਦਾ ਮਤਲਬ ਹੈ ਕਿ ਸਾਡੇ ਅੰਤਸ਼ਕਰਨ ਦੀ ਸ਼ੁੱਧੀ ਹੁੰਦੀ ਕਰਮ ਕਾਂਡ ਦੁਆਰਾ। ਅੱਜ ਕੱਲ੍ਹ ਤਾਂ ਸਾਰਾ ਕੁਝ ਕਹਿੰਦੇ ਜਿਹਦਾ ਕਰਮ ਕਾਂਡ ਨੇ ਜੀ, ਕਰਮ ਕਾਂਡ ਕਹਿ ਕਹਿ ਕੇ ਸਾਰਾ ਕੁਝ ਹੀ ਭੰਡੀ ਜਾਂਦੇ ਨੇ। ਕਰਮ ਕਾਂਡ ਤੋਂ ਬਿਨਾਂ ਮੁਕ ਅੰਤਸ਼ਕਰਨ ਦੀ ਸ਼ੁੱਧੀ ਨਹੀਂ ਹੋਣੀ। ਸਵੇਰੇ ਅੰਮ੍ਰਿਤ ਵੇਲੇ ਉੱਠਣਾ ਇਹ ਵੀ ਕਰਮ ਹੈ। ਅਸੀਂ ਜੋ ਜੋ ਕਰ ਰਹੇ ਹਾਂ ਸਾਰੇ ਕਰਮ ਹੀ ਨੇ। ਤੋ ਇਸ ਕਰਮ ਕਾਂਡ ਦੇ ਵਿੱਚੋਂ ਜਗਿਆਸੂ ਨੂੰ ਲੰਘਣਾ ਪੈਂਦਾ। ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਪਾਨ ਕਰਨਾ, ਜੋੜੇ ਝਾੜਨੇ, ਭਾਂਡੇ ਮਾਂਜਣੇ, ਝਾੜੂ ਫੇਰਨਾ, ਗੁਰੂ ਕੀ ਸੰਗਤ ਕਰਨੀ, ਕਥਾ ਸੁਣਨੀ, ਕੀਰਤਨ ਸੁਣਨਾ, ਇਹ ਸਾਰੇ ਨਿਸ਼ਕਾਮ ਕਰਮ ਹੀ ਨੇ। ਹਾਂਜੀ।
ਦੋਹਰਾ ਕਿੰਵਾ ਚਾਰ ਹੋ ਵਰਨ ਕੋ ਆਸ਼ਰਮ ਧਰਮ ਜਿਤੇ ਕੋ।
ਕਹਿੰਦੇ ਹੁਣ ਜਿਹੜੇ ਸਨਾਤਨ ਧਰਮ ਦੇ ਵਿੱਚ ਖੇਡ ਹੈ, ਹੋਰ ਗੱਲਾਂ ਕਹਿੰਦੇ ਨੇ ਵੀ ਕਰਮ ਕਾਂਡ ਦੇ ਸੰਬੰਧ ਵਿੱਚ, ਉਹਨਾਂ ਨੇ ਚਾਰਾਂ ਵਰਨਾਂ ਲਈ ਕਰਮ ਵੱਖਰੇ ਵੱਖਰੇ ਦੱਸੇ ਹੈ ਕਿ ਬ੍ਰਾਹਮਣ ਨੇ ਜਿਹੜਾ ਕਰਮ ਕਰਨਾ ਉਹ ਖੱਤਰੀ ਨੇ ਨਹੀਂ ਕਰਨਾ, ਜਿਹੜਾ ਖੱਤਰੀ ਨੇ ਕਰਨਾ ਛੱਤਰੀ ਨੇ ਉਹ ਵੈਸ਼ ਨੇ ਨਹੀਂ ਕਰਨਾ, ਜਿਹੜਾ ਵੈਸ਼ ਨੇ ਕਰਨਾ ਉਹ ਸ਼ੂਦਰ ਨੇ ਨਹੀਂ ਕਰਨਾ, ਜਿਹੜਾ ਸ਼ੂਦਰ ਨੇ ਕਰਨਾ ਉਹ ਬ੍ਰਾਹਮਣ ਨੇ ਨਹੀਂ ਕਰਨਾ। ਉਹਨਾਂ ਨੇ ਚਾਰਾਂ ਵਰਨਾਂ ਦੇ ਕਰਮ ਨਿਰਧਾਰਤ ਕੀਤੇ ਹੋਏ ਨੇ, ਚੌਂ ਵਰਨਾਂ ਦੇ। ਪਰ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਚਾਰਾਂ ਵਰਨਾਂ ਨੂੰ ਇੱਕੋ ਜਿਹਾ ਸਾਂਝਾ ਉਪਦੇਸ਼ ਹੈ, ਖੱਤਰੀ ਬ੍ਰਾਹਮਣ ਸ਼ੂਦ ਵੈਸ, ਉਪਦੇਸ਼ ਚੌਂ ਵਰਨਾਂ ਕੋ ਸਾਂਝਾ। ਜੇ ਇੱਕ ਬ੍ਰਾਹਮਣ ਨੂੰ ਅੰਮ੍ਰਿਤ ਵੇਲੇ ਉੱਠਣ ਦਾ ਹੁਕਮ ਹੈ ਤਾਂ ਇੱਕ ਵੈਸ਼ ਨੂੰ ਜਾਂ ਸ਼ੂਦਰ ਨੂੰ ਵੀ ਅੰਮ੍ਰਿਤ ਵੇਲੇ ਉੱਠਣ ਦਾ ਹੁਕਮ ਹੈ, ਵੀ ਦੋਵੇਂ ਉੱਠੋ, ਕਿਸੇ ਪ੍ਰਤੀ ਕੋਈ ਦਵੰਧ ਭਾਵ ਨਹੀਂ ਹੈ। ਅੱਜ ਕੱਲ੍ਹ ਤਾਂ ਇਹ ਕੋਹੜ ਸਾਡੇ 'ਚ ਵੱਧਦਾ ਜਾ ਰਿਹਾ, ਜਿਹੜਾ ਜਾਤੀਵਾਦ ਦਾ ਨਾ, ਇਹ ਜਾਤੀਵਾਦ ਨੇ ਸਾਡਾ ਬੜਾ ਨੁਕਸਾਨ ਕੀਤਾ। ਜਾਤੀਆਂ ਵੱਖੋ ਵੱਖਰੀਆਂ ਹੋਣੀਆਂ ਸੁਭਾਵਕ ਨੇ, ਜਿਹੜੀਆਂ ਪਿੱਛੋਂ ਚੱਲਦੀਆਂ ਆ ਰਹੀਆਂ ਨੇ ਪਰਿਵਾਰਾਂ ਦੀਆਂ, ਉਹਦੇ 'ਚ ਸਾਡਾ ਜਨਮ ਹੋ ਗਿਆ। ਪਰ ਜਦੋਂ ਜਾਤੀਵਾਦ ਬਣ ਜਾਂਦਾ ਨਾ ਵਾਦ, ਉਹ ਨੁਕਸਾਨ ਕਰਦਾ ਸਮਾਜ ਦਾ। ਅੱਜ ਸਾਨੂੰ ਬਰਾਦਰੀਵਾਦ ਤੋਂ ਜਾਤੀਵਾਦ ਤੋਂ ਉੱਪਰ ਉੱਠਣ ਦੀ ਲੋੜ ਹੈ। ਪਹਿਲਾਂ ਤਾਂ ਆਪਸ ਵਿੱਚ ਰੱਖਦੇ ਸੀ, ਹੁਣ ਜਿਹੜੇ ਸਾਡੇ ਵੱਡੇ ਵਡੇਰੇ ਹੋਏ ਸ਼ਹੀਦ ਹੋਏ ਉਹਨਾਂ ਨੂੰ ਵੀ ਅਸੀਂ ਵੰਡਣਾ ਸ਼ੁਰੂ ਕਰਤਾ, ਆਪਣੇ ਸ਼ਹੀਦਾਂ ਨੂੰ ਵੀ ਵੰਡ ਲਿਆ। ਉਹ ਸ਼ਹੀਦ ਸਾਨੂੰ ਲਾਹਨਤਾਂ ਪਾਉਂਦੇ ਹੋਣਗੇ ਵੀ ਤੁਸੀਂ ਸਾਡੇ ਵਾਰਸ ਹੋ, ਸਾਨੂੰ ਵੰਡਦੇ ਹੋ, ਅਸੀਂ ਤਾਂ ਸਾਰੇ ਕਲਗੀਧਰ ਦੇ ਚਰਨਾਂ 'ਚ, ਤੁਸੀਂ ਸਾਡੀਆਂ ਵੰਡੀਆਂ ਪਾਉਂਦੇ ਹੋ। ਕੋਈ ਕਹਿੰਦਾ ਜੀ ਫਲਾਣੇ ਮਹਾਂਪੁਰਖ ਸਾਡੇ ਸੀ, ਕੋਈ ਕਹਿੰਦਾ ਜੀ ਫਲਾਣੇ ਸਾਡੇ ਸਨ, ਸਾਰੇ ਹੀ ਸਾਡੇ ਨੇ ਸੰਗਤ ਜੀ, ਵੰਡੀ ਨਹੀਂ ਪਾਉਣੀ। ਸਿੱਖ ਦਾ ਧਰਮ ਹੀ ਨਹੀਂ ਹੈ ਕਿ ਆਪਣੇ ਮਹਾਂਪੁਰਖਾਂ ਨੂੰ ਸ਼ਹੀਦਾਂ ਨੂੰ ਵੰਡੇ। ਸਾਰਿਆਂ ਦਾ ਸਤਿਕਾਰ ਹੈ, ਸਭ ਦੀ ਵੱਡੀ ਸੋਭਾ ਹੈ, ਸਭ ਨੂੰ ਮਹਾਰਾਜ ਜੀ ਨੇ ਮਾਣ ਦਿੱਤਾ। ਚਮਕੌਰ ਦੀ ਗੜੀ 'ਚ ਭਾਈ ਸੰਗਤ ਸਿੰਘ ਜੀ ਜਾਂ ਬਾਬਾ ਜੀਵਨ ਸਿੰਘ ਜੀ ਵਰਗੇ ਸਾਰੇ ਮਹਾਂਪੁਰਖਾਂ ਨੂੰ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਕੰਠ ਨਾਲ ਲਾਇਆ ਹੈ। ਕਿਸੇ ਨਾਲ ਵੀ ਕੋਈ ਵਿਤਕਰੇ ਦਾ ਭਾਵ ਹੋਣਾ ਹੀ ਨਹੀਂ ਚਾਹੀਦਾ। ਅੱਜ ਇਹ ਵਿਤੰਡਾਵਾਦ ਦੀ ਬਿਰਤੀ ਅਸੀਂ ਆਪਸ ਵਿੱਚ ਪੈਦਾ ਕਰ ਰਹੇ ਹਾਂ, ਜੋ ਯੋਗ ਨਹੀਂ, ਸਹੀ ਨਹੀਂ ਹੈ। ਇਹ ਵਿਤੰਡਾਵਾਦ ਦੀ ਬਿਰਤੀ ਤੋਂ ਮਹਾਰਾਜ ਜੀ ਨੇ ਆਪਣੇ ਪੰਥ ਨੂੰ ਉੱਪਰ ਚੁੱਕਿਆ ਹੈ। ਤੋ ਜਿਹੜੇ ਹੋਰ ਮਤ ਮਤਾਂਤਰ ਨੇ ਉਹਨਾਂ ਦੇ ਵਿੱਚ ਇਹ ਗੱਲ ਹੈ ਜਾਤੀਵਾਦ ਦੀ, ਉਹ ਵਰਣ ਵਿਵਸਥਾ ਵੇਖ ਕੇ ਜਾਂ ਆਸ਼ਰਮ ਵੇਖ ਕੇ ਉਹਦੇ ਮੁਤਾਬਕ ਕਰਮ ਦੱਸਦੇ ਨੇ। ਚਾਰ ਵਰਣ ਨੇ, ਚਾਰ ਹੀ ਆਸ਼ਰਮ ਨੇ। ਜਿਹੜੇ ਚਾਰ ਆਸ਼ਰਮ ਨੇ ਉਹ ਪਹਿਲਾ ਹੈ ਬ੍ਰਹਮਚਰਜ ਆਸ਼ਰਮ, ਦੂਸਰਾ ਹੈ ਗ੍ਰਿਸਥ ਆਸ਼ਰਮ, ਤੀਸਰਾ ਹੈ ਬਾਨਪ੍ਰਸਤ ਆਸ਼ਰਮ ਅਤੇ ਚੌਥਾ ਹੈ ਸੰਨਿਆਸ ਆਸ਼ਰਮ। ਜਿਹੜਾ ਕਰਮ ਸੰਨਿਆਸੀ ਨੇ ਕਰਨਾ ਉਹ ਬਾਨਪ੍ਰਸਤੀ ਨੇ ਨਹੀਂ ਕਰਨਾ, ਜਿਹੜਾ ਬਾਨਪ੍ਰਸਤੀ ਨੇ ਕਰਨਾ ਉਹ ਗ੍ਰਿਸਤੀ ਨੇ ਨਹੀਂ ਕਰਨਾ, ਔਰ ਜਿਹੜਾ ਕਰਮ ਗ੍ਰਿਸਤੀ ਨੇ ਕਰਨਾ ਉਹ ਬ੍ਰਹਮਚਰਜ ਵਾਲੇ ਨਹੀਂ ਕਰਨਾ। ਇੱਦਾਂ ਚਾਰੇ ਆਸ਼ਰਮਾਂ ਦੇ ਉਹਨਾਂ ਨੇ ਵੱਖੋ ਵੱਖਰੇ, ਇਹ ਉਹਨਾਂ ਦੀ ਵਰਣ ਵਿਵਸਥਾ ਹੈ। ਉਹਨਾਂ ਨੇ ਉਸ ਵੇਲੇ ਆਪਣੇ ਹਿਸਾਬ ਕਿਤਾਬ ਨਾਲ ਦੁਨੀਆਂ ਦੀ ਜਿਹੜੀ ਵਿਵਸਥਾ ਸੀ ਵਰਣ ਵੰਡ ਦੀ ਜਾਂ ਉਹਨਾਂ ਦੇ ਕਰਮਾਂ ਦੇ ਵੰਡ ਦੀ, ਉਸ ਹਿਸਾਬ ਕਿਤਾਬ ਨਾਲ ਕੀਤੀ ਸੀ। ਬਾਅਦ ਵਿੱਚ ਉਹ ਕਰਮ ਫਿਰ ਨੀਵੇਂ ਉੱਚੇ ਗਿਣੇ ਜਾਣ ਲੱਗ ਪਏ ਵੀ ਇਹ ਨੀਵਾਂ ਕਰਮ ਕਰਦਾ ਨੀਵੀਂ ਜਾਤੀ, ਉੱਚਾ ਕਰਮ ਕਰਦਾ ਉੱਚੀ ਜਾਤੀ। ਪਰ ਪਹਿਲੇ ਸਮਿਆਂ ਜਦੋਂ ਵਰਣ ਵੰਡ ਕੀਤੀ ਗਈ ਕੇਵਲ ਲੋਕਾਂ ਦੇ ਕੰਮ ਧੰਦੇ ਚਲਾਉਣ ਵਾਸਤੇ, ਵੀ ਜਿਹੜਾ ਜਿਹੜਾ ਕੋਈ ਕਰਮ ਕਰਦਾ ਉਹਦੇ ਮੁਤਾਬਕ ਉਹਦੀ ਜਾਤੀ ਸੀ। ਉੱਚੀਆਂ ਨੀਵੀਆਂ ਬਰਾਦਰੀਆਂ ਤਾਂ ਬਾਅਦ ਵਿੱਚ ਬੰਦੇ ਨੇ ਆਪਣੇ ਤੌਰ 'ਤੇ ਬਣਾ ਲਈਆਂ। ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਦੋ ਤਰ੍ਹਾਂ ਦੀਆਂ ਜਾਤੀਆਂ ਦਾ ਜ਼ਿਕਰ ਕੀਤਾ, ਇੱਕ ਉੱਤਮ ਜਾਤੀ, ਇੱਕ ਨੀਚ ਜਾਤ। ਉੱਤਮ ਜਾਤ ਉਹਨਾਂ ਦੀ ਆ ਜਿਹੜੇ ਪਰਮੇਸ਼ਰ ਦਾ ਭਜਨ ਕਰਦੇ ਨੇ, ਬੰਦਗੀ ਕਰਦੇ ਨੇ। ਨੀਚ ਜਾਤ ਉਹਨਾਂ ਦੀ ਆ ਜਿਹੜੇ ਰੱਬ ਨੂੰ ਭੁਲਾ ਦਿੰਦੇ ਆ, ਖਸਮ ਵਿਸਾਰ ਹੈ ਅਤੇ ਕਮਜਾਤ ਨਾਨਕ ਨਾਵੈ ਬਾਜ ਸਨਾਤ। ਜਿਹੜੇ ਰੱਬ ਨੂੰ ਵਿਸਾਰ ਦਿੰਦੇ ਨੇ ਉਹ ਕਮਜਾਤ ਨੀਵੀਂ ਜਾਤ ਵਾਲੇ, ਭਾਵੇਂ ਜਿਹੜੀ ਭਾਵੇਂ ਉਹ ਬ੍ਰਾਹਮਣਾਂ ਦੇ ਘਰ ਨਾ ਜੰਮਿਆ ਹੋਵੇ, ਜੇ ਰੱਬ ਹੀ ਭੁੱਲ ਗਿਆ ਤਾਂ ਉਹ ਨੀਚ ਜਾਤ ਵਾਲਾ। ਅਤੇ ਜਿਨ੍ਹਾਂ ਨੂੰ ਲੋਕ ਨੀਵੀਂ ਜਾਤ ਦਾ ਕਹਿੰਦੇ ਹੈ, ਅਤੇ ਜੇ ਉਹ ਪਰਮੇਸ਼ਰ ਦਾ ਭਜਨ ਕਰਦਾ ਤਾਂ ਉਹਦੀ ਸਭ ਤੋਂ ਸ੍ਰੇਸ਼ਟ ਅਤੇ ਉੱਤਮ ਜਾਤੀ ਗੁਰਬਾਣੀ 'ਚ ਮਰਨੀ ਹੈ। ਮਹਾਰਾਜ ਕਹਿੰਦੇ ਉੱਚਾ ਹੈ, ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਹੇ, ਉੱਤਮ ਪਦਵੀ ਨੂੰ ਪ੍ਰਾਪਤ ਹੋ ਗਏ। ਤੋ ਇਸ ਤਰ੍ਹਾਂ ਜਿਹੜੇ ਸਨਾਤਨ ਧਰਮ ਦੇ ਵਿੱਚ ਜਿਨ੍ਹਾਂ ਵਰਣ ਵੰਡ ਕੀਤੀ ਸੀ ਉਹਨਾਂ ਨੇ ਉਹਨਾਂ ਦੇ ਕਰਮ ਵੀ ਵੰਡੇ ਹੋਏ ਸੀ। ਹਾਂਜੀ,
ਕਰਮ ਕਾਂਡ ਸੋ ਜਾਨੀ ਹੈ ਭਾਖਤ ਸਮਤ ਵਿਵੇਕ।
ਇੱਦਾਂ ਕਰਮ ਕਾਂਡਾਂ ਦੇ ਸੰਬੰਧ 'ਚ ਬਹੁਤ ਕੁਝ ਲਿਖਿਆ ਗਿਆ, ਕਰਮ ਕਾਂਡਾਂ ਦੇ ਸੰਬੰਧ 'ਚ ਬਕਾਇਦਾ ਸ਼ਾਸਤਰ ਰਚੇ ਗਏ, ਵੇਦ ਰਚੇ ਗਏ, ਉਹਨਾਂ ਵਿੱਚ ਬਹੁਤ ਤਰ੍ਹਾਂ ਦੇ ਕਰਮ ਕਰਨ ਨੂੰ ਕਿਹਾ ਗਿਆ, ਉਹਨਾਂ ਸਾਰਿਆਂ ਨੂੰ ਕਰਮ ਕਾਂਡ ਕਿਹਾ ਜਾਂਦਾ ਹੈ।
ਉਪਾਸ਼ਨਾ ਸਵਈਆ ਛੰਦ ਤ੍ਰਿਗੁਣ ਰੂਪ ਹੈ ਵਿਦ ਵਿਸ਼ਨ ਰੁਦਰ ਜੋ ਬ੍ਰਹਮਾਤਮ ਲਖ ਚਿਤਵਨ ਤੀਨ।
ਹੁਣ ਦੂਸਰਾ ਹੈ ਉਪਾਸ਼ਨਾ ਕਾਂਡ, ਕਰਮ ਕਾਂਡ ਸਮਝਾਤਾ ਭਾਈ ਦਇਆ ਸਿੰਘ ਨੇ, ਹੁਣ ਉਪਾਸ਼ਨਾ ਕਾਂਡ ਸਮਝਾਉਂਦੇ ਆ। ਉਪਾਸ਼ਨਾ ਕਾਂਡ ਕੀ ਹੈ ਕਿ ਜਿਹੜੇ ਤਿੰਨ ਗੁਣਾਂ ਦੇ ਸਵਰੂਪ ਨੇ, ਤਿੰਨ ਗੁਣਾਂ ਦੇ ਦੇਵਤੇ ਕਿਹੜੇ ਨੇ, ਬ੍ਰਹਮਾ ਵਿਸ਼ਨੂੰ ਅਤੇ ਸ਼ਿਵ ਜੀ। ਰਜੋ ਗੁਣ ਦਾ ਅਧਿਸ਼ਠਾਨ ਦੇਵਤਾ ਬ੍ਰਹਮਾ ਹੈ, ਸਤੋ ਗੁਣ ਦਾ ਪ੍ਰਧਾਨ ਜਿਹੜਾ ਦੇਵਤਾ ਹੈ ਉਹ ਵਿਸ਼ਨੂੰ ਹੈ, ਤਮੋ ਗੁਣ ਦਾ ਪ੍ਰਧਾਨ ਜੋ ਦੇਵਤਾ ਹੈ ਉਹ ਸ਼ਿਵ ਹੈ। ਤਿੰਨ ਗੁਣ ਨੇ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਇਹ ਤਿੰਨ ਨੇ। ਇਹਨਾਂ ਤਿੰਨਾਂ ਦੇ ਵਿੱਚ ਜਿਹੜੀ ਇੱਕ ਆਤਮਾ ਹੈ ਜਿਸ ਨੂੰ ਬ੍ਰਹਮ ਕਿਹਾ ਜਾਂਦਾ, ਜਦੋਂ ਆਪਾਂ ਇੱਕ ਓਅੰਕਾਰ ਕਹਿੰਦੇ ਹਾਂ ਨਾ, ਤਾਂ ਓਅੰ ਮਾਂ ਤਿੰਨ ਮਾਤਰਾਵਾਂ ਨਿਕਲਦੀਆਂ ਨੇ, ਐੜਾ ਊੜਾ ਅਤੇ ਮੰਮਾ। ਇਹਦਾ ਮਤਲਬ ਹੈ ਬ੍ਰਹਮਾ ਵਿਸ਼ਨੂੰ ਅਤੇ ਮਹੇਸ਼। ਜਿਹੜਾ ਊੜੇ ਦੇ ਉੱਤੇ ਸਤਿਗੁਰਾਂ ਨੇ ਲੰਮੀ ਲਕੀਰ ਖਿੱਚੀ ਹੈ ਕਾਰ, ਇਹਦਾ ਮਤਲਬ ਹੈ ਵੀ ਇਹਨਾਂ ਤਿੰਨਾਂ ਦੇਵਤਿਆਂ ਦਾ ਜਿਹੜਾ ਅਧਿਸ਼ਠਾਨ ਆਸਰਾ ਹੈ ਉਹ ਕੌਣ ਹੈ? ਉਹ ਇੱਕ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਹੈ। ਉਸੇ ਦੀ ਜੋਤ ਹੈ ਇਹਨਾਂ ਤਿੰਨਾਂ 'ਚ। ਇਹ ਆਪਣੇ ਆਪ 'ਤੇ ਨਹੀਂ ਕੰਮ ਕਰ ਰਹੇ, ਇਹਨਾਂ ਨੂੰ ਕਰਨ ਕਰਾਉਣ ਵਾਲਾ ਪਿੱਛੇ ਅਕਾਲ ਪੁਰਖ ਪਰਮੇਸ਼ਰ ਹੈ। ਕਹਿੰਦੇ ਉਸ ਬ੍ਰਹਮ ਆਤਮ ਲਖ ਚਿਤਵਨ ਤੀਨ, ਇਹਨਾਂ ਤਿੰਨਾਂ ਵਿੱਚ ਬ੍ਰਹਮ ਨੂੰ ਵੇਖਣਾ ਕਿ ਇੱਕੋ ਹੀ ਹੈ, ਅਨੇਕ ਹੈ ਫਿਰ ਏਕ ਹੈ, ਏਦਾਂ ਉਹਨੂੰ ਯਾਦ ਕਰਨਾ, ਇੱਕ ਜਾਣ ਕੇ ਉਹਨੂੰ ਚੇਤੇ ਕਰਨਾ।
ਅਭਿਆਕ੍ਰਿਤ ਕੇ ਵੈਸ਼ਵ ਨਰ ਕੋ ਹਿਰਨ ਗਰਭ ਆਤਮ ਚਿਤ ਚੀਨ।
ਇਸੇ ਤਰ੍ਹਾਂ ਜਿਹੜਾ ਅਭਿਆਕ੍ਰਿਤ ਈਸ਼ਵਰ ਹੈ ਉਹਦਾ ਇਹ ਸਵਰੂਪ ਹੈ, ਉਹ ਵੈਸ਼ਵਾ ਨਰ ਵੀ ਹੈ, ਉਹਦਾ ਹਿਰਣਾ ਗਰਭ ਵੀ ਹੈ। ਜਿਵੇਂ ਜੀਵ ਦੀਆਂ ਤਿੰਨ ਅਵਸਥਾਵਾਂ ਨੇ ਨਾ, ਵਿਸ਼ਵ ਤੈਜਸ ਅਤੇ ਪ੍ਰਗਿਆ, ਇਹਦਾ ਈਸ਼ਵਰ ਦੀਆਂ ਵੀ ਇਹ ਤਿੰਨ ਅਵਸਥਾਵਾਂ ਨੇ, ਅਭਿਆਕ੍ਰਿਤ ਵੈਸ਼ਵਾ ਨਰ ਤੇ ਹਿਰਣਾ ਗਰਭ।
ਚਿਤਵਹਿ ਏਕ ਆਤਮਾ ਇਨ ਪ੍ਰਤ।
ਪਰ ਤੁਸੀਂ ਤਿੰਨ ਨਹੀਂ ਵੇਖਣੇ, ਤਿੰਨਾਂ ਵਿੱਚ ਇੱਕ ਆਤਮਾ ਵੇਖਣੀ ਹੈ, ਵੀ ਆਤਮਾ ਤਿੰਨਾਂ 'ਚ ਇੱਕੋ ਹੀ ਹੈ। ਲੋਹਾ ਗਰਮ ਵੀ ਹੁੰਦਾ, ਲੋਹੇ ਦੇ ਵਿੱਚ ਪ੍ਰਕਾਸ਼ ਵੀ ਹੈ ਅਤੇ ਲੋਹਾ ਸਾੜਦਾ ਵੀ ਹੈ, ਪਰ ਇਹ ਤਿੰਨੇ ਸ਼ਕਤੀਆਂ ਲੋਹੇ ਦੀਆਂ ਤਾਂ ਨਹੀਂ, ਅੱਗ ਦੀਆਂ ਨੇ। ਅੱਗ ਦੇ ਸੰਬੰਧ ਕਰਕੇ ਲੋਹੇ 'ਚ ਤਿੰਨੇ ਸ਼ਕਤੀਆਂ ਆਈਆਂ। ਇੱਦਾਂ ਇਹ ਜਿਹੜੇ ਤਿੰਨ ਨੇ, ਇਹਨਾਂ ਤਿੰਨਾਂ ਵਿੱਚ ਇੱਕ ਆਤਮਾ ਦੀ ਚੇਤਨਾ ਨੂੰ ਹੀ ਵੇਖਣਾ ਕਿ ਉਹੀ ਇੱਕ ਆਤਮਾ ਹੀ ਹੈ ਜਿਹੜਾ ਇਹਨਾਂ ਦੇ ਵਿੱਚ ਨਿਵਾਸ ਕਰ ਰਹੀ ਹੈ।
ਕਿਦੋ ਉਪਾਸ ਹੈ ਸਗੁਨ ਪ੍ਰਵੀਨ।
ਔਰ ਕੇਵਲ ਇੱਕ ਆਤਮਾ ਨੂੰ ਹੀ ਚਿਤਵ ਕੇ ਉਸੇ ਦੀ ਉਪਾਸ਼ਨਾ ਕਰਨੀ, ਜਾਂ ਫਿਰ ਸਰਗੁਣ ਰੂਪ 'ਚ ਉਪਾਸ਼ਨਾ ਕਰਨੀ। ਇੱਕ ਤਾਂ ਹੋ ਗਈ ਪਰਮੇਸ਼ਰ ਨੂੰ ਆਤਮਾ ਸਵਰੂਪ ਜਾਣ ਕੇ ਉਹਦੀ ਉਪਾਸ਼ਨਾ ਕਰਨੀ, ਕਿਉਂਕਿ ਉਪਾਸ਼ਨਾ ਕਾਂਡ ਦਾ ਜ਼ਿਕਰ ਚੱਲ ਰਿਹਾ ਨਾ, ਵੀ ਇੱਕੋ ਹੀ ਆਤਮਾ ਹੈ ਸਾਰਿਆਂ 'ਚ। ਦੂਸਰੀ ਉਪਾਸ਼ਨਾ ਵੀ ਪਰਮੇਸ਼ਰ ਦੇ ਸਰਗੁਣ ਰੂਪ ਦੀ ਉਪਾਸ਼ਨਾ ਕਰਨੀ, ਜਿਵੇਂ ਅਸੀਂ ਗੁਰੂ ਨਾਨਕ ਸਾਹਿਬ ਦੀ ਵੀ ਉਪਾਸ਼ਨਾ ਕਰ ਲਈਏ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਉਪਾਸ਼ਨਾ ਕਰਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਰਗੁਣ ਸਰੂਪ ਜਾਣ ਕੇ ਆਪਾਂ ਉਪਾਸ਼ਨਾ ਕਰ ਰਹੇ ਹਾਂ ਵੀ ਸਤਿਗੁਰਾਂ ਨੂੰ ਸਤਿਗੁਰੂ ਜੀ ਨਿਰਗੁਣ ਸਰੂਪ ਵੀ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਗੁਣ ਸਰੂਪ ਵੀ ਨੇ, ਦੋਵੇਂ ਸਰੂਪ ਸਤਿਗੁਰੂ ਜੀ ਹਨ। ਨਿਰਗੁਣ ਸਰੂਪ ਤਾਂ ਨੇ ਕਿਉਂਕਿ ਬਾਣੀ ਦਾ ਕੋਈ ਰੂਪ ਰੰਗ ਨਹੀਂ ਹੈ, ਸ਼ਬਦ ਗੁਰਬਾਣੀ ਦੀ ਸਾਡੇ ਤੱਕ ਪਹੁੰਚਦੇ ਆ ਪਰ ਦਿਸਦੇ ਤਾਂ ਨਹੀਂ ਹਨ, ਇਸ ਕਰਕੇ ਨਿਰਗੁਣ ਸਰੂਪ ਵੀ ਹੈ। ਸਰਗੁਣ ਸਰੂਪ ਸਤਿਗੁਰੂ ਜੀ ਦੀ ਪ੍ਰਗਟ ਗੁਰਾਂ ਕੀ ਦੇਹ ਹੈ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਸਤਿਗੁਰੂ ਜੀ ਦੇ ਪਾਵਨ ਸਰੂਪ ਨੂੰ ਸਰਗੁਣ ਸਰੂਪ ਵੀ ਜਾਣਨਾ, ਤਾਂ ਹੀ ਸਿਆਲ ਆਉਂਦੇ ਆ ਅਤੇ ਮਹਾਰਾਜ ਜੀ ਨੂੰ ਅਸੀਂ ਗੁਰਮਰਮਾਲੇ ਭੇਟ ਕਰਦੇ ਹਾਂ, ਚੰਦੋਆ ਤਾਣਨਾ ਚਬਰ ਚਲਾਉਣਾ, ਇਹ ਸਰਗੁਣ ਦੀ ਉਪਾਸ਼ਨਾ। ਤੋ ਨਿਰਗੁਣ ਦੀ ਉਪਾਸ਼ਨਾ ਹੈ ਆਤਮਾ ਦਾ ਚਿੰਤਨ ਕਰਨਾ, ਸਰਗੁਣ ਦੀ ਵੀ ਚਾਹੇ ਪਰਮੇਸ਼ਰ ਨੂੰ, ਜਿਨ੍ਹਾਂ ਜਿਨ੍ਹਾਂ ਨੇ ਆਪਣੇ ਇਸ਼ਟ ਸਾਰਿਆਂ ਦੇ ਵੱਖੋ ਵੱਖਰੇ ਨੇ, ਕੋਈ ਭਗਵਾਨ ਰਾਮ ਚੰਦਰ ਨੂੰ ਸਰਗੁਣ ਰੂਪ ਜਾਣ ਕੇ ਪੂਜ ਰਿਹਾ, ਕੋਈ ਭਗਵਾਨ ਕ੍ਰਿਸ਼ਨ ਨੂੰ ਸਰਗੁਣ ਰੂਪ ਜਾਣ ਕੇ ਪੂਜ ਰਿਹਾ, ਸਾਰੇ ਕੋਈ ਨਾ ਕੋਈ ਸਰਗੁਣ ਇਸ਼ਟ ਮੰਨ ਕੇ ਉਹਨੂੰ ਪੂਜਦੇ ਆ। ਅਸੀਂ ਸਰਗੁਣ ਸਰੂਪ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਰਦੇ ਹਾਂ, ਨਮਸਕਾਰ ਕਰਦੇ ਹਾਂ, ਤੋ ਇਹ ਵੀ ਇੱਕ ਉਪਾਸ਼ਨਾ ਹੈ।
ਅਹੰ ਬ੍ਰਹਮਸਮੇ ਚਿੰਤਨ ਕਿੰਵਾ।
ਫਿਰ ਇੱਕ ਉਪਾਸ਼ਨਾ ਇਹ ਵੀ ਹੈ ਕਿ ਅਹੰ ਬ੍ਰਹਮਸਮੀ, ਮੈਂ ਬ੍ਰਹਮ ਹਾਂ, ਅਹੰ ਬ੍ਰਹਮ ਮੈਂ ਬ੍ਰਹਮ ਹਾਂ, ਇਹ ਚਿੰਤਨ ਕਰਨਾ, ਇਸ ਚਿੰਤਨ 'ਚ ਜੁੜਨਾ ਕਿ ਮੈਂ ਬ੍ਰਹਮ ਸਰੂਪ ਹਾਂ, ਆਪਣੇ ਅੰਦਰ ਇਸ ਚਿੰਤਨ ਨੂੰ ਪਰਪੱਕਾ ਕਰਨਾ, ਅਹੰ ਬ੍ਰਹਮ ਅਹੰ ਬ੍ਰਹਮ, ਇਹੀ ਚਿੰਤਨ ਕਰੀ ਜਾਣਾ ਕਿ ਮੈਂ ਬ੍ਰਹਮ ਦੀ ਅੰਸ ਹਾਂ, ਬ੍ਰਹਮ ਦੇ ਵਿੱਚ ਅਤੇ ਮੇਰੇ 'ਚ ਕੋਈ ਭੇਦ ਨਹੀਂ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ, ਤੇਰੇ ਮੇਰੇ ਵਿੱਚ ਕੋਈ ਭੇਦ ਨਹੀਂ, ਕੋਈ ਫਰਕ ਨਹੀਂ, ਅਹੰ ਬ੍ਰਹਮ ਇਹ ਚਿੰਤਨ ਕਰੀ ਜਾਣਾ।
ਨਿਰਗੁਣ ਉਪਾਸ ਭਾਵ ਇੱਕ ਪੀਣ,
ਕਹਿੰਦੇ ਇਹਨੂੰ ਨਿਰਗੁਣ ਦੀ ਉਪਾਸ਼ਨਾ ਕਹਿੰਦੇ ਹਾਂ, ਪਰ ਇਹਦੇ ਵਿੱਚ ਪ੍ਰੇਮ ਭਾਵ ਹੋਣਾ ਚਾਹੀਦਾ। ਤੁਸੀਂ ਸਰਗੁਣ ਦੀ ਉਪਾਸ਼ਨਾ ਕਰੋ ਭਾਵੇਂ ਨਿਰਗੁਣ ਦੀ। ਆਮ ਕਰਕੇ ਜਿਹੜੇ ਸਰਗੁਣ ਦੀ ਉਪਾਸ਼ਨਾ ਕਰਦੇ ਸੀ ਉਹ ਨਿਰਗੁਣ ਵਾਲਿਆਂ ਦੀ ਨਿੰਦਾ ਕਰਦੇ, ਜਿਹੜੇ ਨਿਰਗੁਣ ਦੀ ਉਪਾਸ਼ਨਾ ਕਰਦੇ ਉਹ ਸਰਗੁਣ ਦੀ ਉਪਾਸ਼ਨਾ ਕਰਨ ਵਾਲਿਆਂ ਦੀ ਭੰਡੀ ਕਰਦੇ। ਮਹਾਰਾਜ ਜੀ ਕਹਿੰਦੇ ਪਰਮੇਸ਼ਰ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰਜਨ ਸਗਲੀ ਮੋਹੀ ਉਹੀ ਹੈ। ਸਰਗੁਣ ਵੀ ਤੇ ਨਿਰਗੁਣ ਵੀ ਦੋਨਾਂ 'ਚ ਕੋਈ ਫਰਕ ਨਹੀਂ ਹੈ। ਤੋ ਇਸ ਤਰ੍ਹਾਂ ਨਿਰਗੁਣ ਸਰੂਪ ਨੂੰ ਪਰਮੇਸ਼ਰ ਦੇ ਨੂੰ ਜਾਣ ਕੇ ਉਹਦੀ ਉਪਾਸ਼ਨਾ ਕਰਨੀ, ਪਰ ਉਪਾਸ਼ਨਾ ਕਰਨ ਦੇ ਬਈ ਜਿਹੜੀ ਸਭ ਤੋਂ ਲੋੜਵੰਦ ਚੀਜ਼ ਹੈ ਉਹ ਹੈ ਪ੍ਰੇਮ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੁਹਾਡੇ ਅੰਦਰ ਭਾਵ ਪ੍ਰੇਮ ਦਾ ਹੋਣਾ ਚਾਹੀਦਾ। ਉਪਾਸ਼ਨਾ ਦਾ ਮਤਲਬ ਕੇਵਲ ਵੇਖਾ ਵੇਖੀ ਨਹੀਂ ਹੈ ਵੀ ਦੂਜੇ ਨੇ ਮੱਥਾ ਟੇਕਿਆ ਅਸੀਂ ਉਹਨੂੰ ਵੇਖ ਕੇ ਮੱਥਾ ਟੇਕਦਾ। ਲੋਕ ਮੱਥਾ ਟੇਕ ਰਹੇ ਨੇ ਤੇ ਵੇਖਾ ਵੇਖੀ ਅਸੀਂ ਵੀ ਟੇਕ ਲਿਆ, ਦੁਨੀਆਂ ਪਰਿਕਰਮਾ ਕਰ ਰਹੀ ਅਸੀਂ ਵੀ ਕਰ ਲਈ, ਦੁਨੀਆਂ ਇਸ਼ਨਾਨ ਕਰ ਰਹੀ ਅਸੀਂ ਵੀ ਕਰ ਲਿਆ, ਵੇਖਾ ਵੇਖੀ ਨਹੀਂ। ਜਦੋਂ ਆ ਕੇ ਸਾਹਿਬ ਨੂੰ ਨਮਸਕਾਰ ਕਰਦੇ ਹੋ ਤੁਹਾਡਾ ਪ੍ਰੇਮ ਉਹ ਉਪਾਸ਼ਨਾ। ਜਦੋਂ ਨਮਸਕਾਰ ਕਰਦੇ ਆਪਣੇ ਇਸ਼ਟ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੂੰ, ਪ੍ਰੇਮ ਕਿੰਨਾ ਸਾਡੇ ਅੰਦਰ ਉਸ ਵੇਲੇ, ਕਿੰਨੀ ਭਾਵਨਾ ਸਤਿਗੁਰਾਂ ਦੇ ਪ੍ਰਤੀ, ਕਿੰਨਾ ਅਦਬ ਹੈ, ਉਹ ਮਾਇਨੇ ਰੱਖਦਾ, ਉਹ ਚਾਹੀਦਾ, ਉਹਨੂੰ ਉਪਾਸ਼ਨਾ ਕਹਿੰਦੇ ਹਨ। ਹਾਂਜੀ।
ਅਥ ਪਖਿਆਂਤਰ ਸਵਈਆ ਛੰਦ ਅਕਾਰ ਉਕਾਰ ਮਕਾਨ ਨਾਦ ਵਿੰਦ ਵਿਦ ਹਰ ਸ਼ਿਵ ਕੇ ਸਦਾ ਸ਼ਿਵ ਜਾਨ।
ਹੁਣ ਪਖਿਆਂਤਰ ਦਾ ਮਤਲਬ ਹੁੰਦਾ ਵੀ ਇਹਦਾ ਜ਼ਿਕਰ ਕਰਨ ਲੱਗੇ ਇਸ ਪੱਖ ਦੇ ਹੋਰ ਰੂਪ ਦੱਸਦੇ ਨੇ, ਜਿਵੇਂ ਓਮ ਸ਼ਬਦ ਹੈ ਜਾਂ ਓ ਅੰਕਾਰ ਸ਼ਬਦ ਹੈ, ਇਹਦੀ ਉਪਾਸ਼ਨਾ ਦੀ ਵਿਧੀ। ਇੱਕ ਓ ਅੰਕਾਰ ਆਮ ਕਰਕੇ ਬਹੁਤ ਸਾਰੇ ਜਿਹੜੇ ਹੋਰ ਧਰਮਾਂ ਮਤਾਂ ਦੇ ਲੋਕ ਨੇ ਓਮ ਸ਼ਬਦ ਦੀ ਧੁਨੀ ਦੇ ਨਾਲ ਉਹ ਚਿੰਤਨ ਕਰਦੇ, ਆ ਓਮ ਇੱਦਾਂ ਤਿੰਨ ਅੱਖਰ। ਅਤੇ ਗੁਰਸਿੱਖ ਰੋਜ਼ਾਨਾ ਸਵੇਰੇ ਇੱਕ ਓ ਅੰਕਾਰ ਤੋਂ ਸ਼ੁਰੂਆਤ ਕਰਦੇ, ਆਪਣੀ ਪ੍ਰਾਰੰਭਤਾ ਇੱਥੋਂ ਹੁੰਦੀ ਇੱਕ ਓ ਅੰਕਾਰ। ਤੋ ਇਹਦੀ ਉਪਾਸ਼ਨਾ ਕਿਵੇਂ ਕਰਨੀ ਇੱਕ ਓ ਅੰਕਾਰ ਦੀ ਉਪਾਸ਼ਨਾ, ਉਹਦਾ ਤਰੀਕਾ ਉਹ ਦੱਸਦੇ ਹੈ। ਪੜ੍ਹੋ ਜੀ ਦੁਬਾਰਾ।
ਅਕਾਰ ਉਕਾਰ ਮਕਾਰ ਨਾਦ ਵਿੰਦ,
ਇਹਦੇ 'ਚ ਤਿੰਨ ਅੱਖਰ ਨੇ ਅਕਾਰ ਉਕਾਰ ਤੇ ਮਕਾਰ, ਆ ਓ ਤੇ ਮਾਂ। ਇੱਕ ਓ ਅੰਕਾਰ ਦੇ ਵਿੱਚੋਂ ਇਹ ਤਿੰਨ ਅੱਖਰ ਨਿਕਲਦੇ ਨੇ, ਅਕਾਰ ਉਕਾਰ ਜਾਂ ਐੜਾ ਊੜਾ ਤੇ ਮੰਮਾ, ਉਹਨੂੰ ਕਹਿ ਦਿੰਦੇ ਨੇ ਅਕਾਰ ਉਕਾਰ ਤੇ ਮਕਾਰ। ਮਕਾਰ ਦਾ ਮਤਲਬ ਹੈ ਮੰਮਾ ਅੱਖਰ, ਇਹ ਤਿੰਨ ਸ਼ਬਦ ਨਿਕਲਦੇ ਹਨ।
ਬਿਦ ਹਰ ਸ਼ਿਵ ਕੇ ਸਦਾ ਸ਼ਿਵ ਜਾਨ,
ਫਿਰ ਉੱਤੇ ਬਿੰਦੀ ਹੈ ਨਾਦ ਬਿੰਦ, ਊੜੇ ਦਾ ਮੂੰਹ ਖੁੱਲ੍ਹਾ ਹੈ। ਇਹ ਜਿਹੜੇ ਤਿੰਨ ਅੱਖਰ ਕਹੇ ਜਾਂਦੇ ਨੇ ਅਕਾਰ ਉਕਾਰ ਮਕਾਰ ਦਾ ਮਤਲਬ ਹੈ ਬ੍ਰਹਮਾ ਵਿਸ਼ਨੂੰ ਤੇ ਸ਼ਿਵ, ਤਿੰਨ ਦੇਵਤੇ ਕਹਿੰਦੇ ਨਿਕਲੇ ਇਹਨਾਂ ਤਿੰਨਾਂ ਦੇ ਵਿੱਚ ਕਿ ਸਦਾ ਸ਼ਿਵ ਜਾਨ। ਇੱਥੇ ਸ਼ਿਵ ਦਾ ਅਰਥ ਹੈ ਕਲਿਆਣਕਾਰੀ ਬ੍ਰਹਮ। ਇਹਨਾਂ ਤਿੰਨਾਂ ਵਿੱਚ ਇੱਕ ਬ੍ਰਹਮ ਨੂੰ ਵੇਖਣਾ, ਤਿੰਨ ਵੱਖਰੇ ਵੱਖਰੇ ਨਹੀਂ ਵੇਖਣੇ, ਇਹਨਾਂ ਤਿੰਨਾਂ ਵਿੱਚ ਕੇਵਲ ਇੱਕ ਬ੍ਰਹਮ ਦੀ ਜੋਤ ਨੂੰ ਵੇਖਣਾ। ਉਹ ਅੰਕਾਰ ਤੋਂ ਪਹਿਲਾਂ ਇੱਕ ਲਾਇਆ ਮਹਾਰਾਜ ਨੇ ਇੱਕ ਓ ਅੰਕਾਰ। ਸਿੱਧਾਂ ਨੇ ਪੁੱਛਿਆ ਸੀ ਗੁਰੂ ਨਾਨਕ ਸਾਹਿਬ ਨੂੰ ਕਿ ਤੁਸੀਂ ਜੀ ਓਅੰ ਸ਼ਬਦ ਸੀ ਇਕੱਲਾ, ਅਤੇ ਤੁਸੀਂ ਪਹਿਲਾਂ ਇੱਕ ਕਿਉਂ ਲਾਇਆ ਇੱਕ ਓ ਅੰਕਾਰ ਕਹਿ ਕੇ? ਤਾਂ ਸਤਿਗੁਰੂ ਜੀ ਨੇ ਬਚਨ ਫੁਰਮਾਏ ਕਿ ਓਅੰ ਸ਼ਬਦ ਦੇ ਵਿੱਚੋਂ ਤਿੰਨ ਦੇਵਤੇ ਨਿਕਲਦੇ ਅਤੇ ਲੋਕ ਉਹਨਾਂ ਤਿੰਨਾਂ ਨੂੰ ਪੂਜਣ ਲੱਗ ਪਏ। ਉਹ ਤਿੰਨੇ ਜਿੱਥੋਂ ਪੈਦਾ ਹੋਏ ਉਹ ਭੁੱਲ ਹੀ ਗਿਆ, ਮੂਲ ਭੁੱਲ ਹੀ ਗਿਆ, ਜੜ ਭੁੱਲ ਗਈ। ਅਸੀਂ ਇੱਕ ਪਹਿਲਾਂ ਲਾ ਦਿੱਤਾ, ਇਹਦਾ ਮਤਲਬ ਹੈ ਵੀ ਜਿਹੜਾ ਇਹਨਾਂ ਤਿੰਨਾਂ ਦਾ ਆਸਰਾ, ਜਿਹੜਾ ਇਹਨਾਂ ਤਿੰਨਾਂ ਨੂੰ ਪੈਦਾ ਕਰਨ ਵਾਲਾ, ਉਹ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹ ਸਦਾ ਸ਼ਿਵ ਰੂਪ ਹੈ। ਸਦਾ ਸ਼ਿਵ ਦਾ ਮਤਲਬ ਸਦਾ ਹੀ ਕਲਿਆਣਕਾਰੀ ਸਵਰੂਪ ਵਾਲਾ ਹੈ। ਪਰਮੇਸ਼ਰ ਨੂੰ ਸ਼ਿਵ ਸ਼ਬਦ ਨਾਲ ਸੰਬੋਧਨ ਕੀਤਾ ਇੱਥੇ। ਇੱਥੇ ਭਗਵਾਨ ਸ਼ਿਵ ਦਾ ਵਾਚਕ ਨਹੀਂ ਹੈ, ਪਰਮੇਸ਼ਰ ਦਾ ਵਾਚਕ ਹੈ ਸ਼ਿਵ। ਉਹ ਸ਼ਿਵ ਜਿਹਦੇ ਬਾਰੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਕਹਿੰਦੇ ਸ਼ਿਵ ਸਖਤ ਆਪ ਉਪਾਏ ਕੈ ਕਰਤਾ, ਉਹ ਸ਼ਿਵ ਜਿਹਨੂੰ ਕਲਗੀਧਰ ਜੀ ਕਹਿੰਦੇ ਦੇਹੇ ਸ਼ਿਵਾ ਬਰ ਮੋਹੇ ਇਹ ਸ਼ੁਭ ਕਰਮਨ ਤੇ ਕਬਹੂ ਨਾ ਟਰੋ। ਉਹ ਸ਼ਿਵ ਜਾਨੀ ਕਿ ਕਲਿਆਣਕਾਰੀ ਬ੍ਰਹਮ, ਉਹਨੂੰ ਇਹਨਾਂ ਤਿੰਨਾਂ ਦੇ ਵਿੱਚ ਵੇਖਣਾ ਜਾਣਨਾ।
ਛੇਤ ਆਪ ਤੇਜ ਵਾਯੋ ਨਭ ਰਵ ਸਸ ਪੁਰਖ ਸਾ ਏਤਤ ਆਤਮ ਮਾਨ।
ਫਿਰ ਪੰਜ ਤੱਤ ਨੇ, ਇਹ ਉਪਾਸ਼ਨਾ ਕਾਂਡ ਦਾ ਹੀ ਜ਼ਿਕਰ ਚੱਲ ਰਿਹਾ ਸਾਰਾ, ਵੀ ਉਪਾਸ਼ਨਾ ਕਿਵੇਂ ਹੁੰਦੀ, ਇਹਨਾਂ ਤਿੰਨਾਂ ਵਿੱਚ ਬ੍ਰਹਮ ਨੂੰ ਵੇਖ ਕੇ ਉਹਦਾ ਚਿੰਤਨ ਕਰਨਾ। ਫਿਰ ਅੱਗੇ ਆ ਜਾਂਦੇ ਨੇ ਪੰਜ ਤੱਤ, ਧਰਤੀ, ਜਲ, ਅਗਨੀ, ਵਾਯੂ ਅਤੇ ਆਕਾਸ਼। ਫਿਰ ਦੋ ਆ ਗਏ ਰਵ ਸੂਰਜ, ਸੱਸ ਚੰਦਰਮਾ, ਸੱਤ ਹੋ ਗਏ। ਇਹਨਾਂ ਸੱਤਾਂ ਵਿੱਚ ਇੱਕ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜੋਤ ਵੇਖਣੀ ਕਿ ਉਹੀ ਇਹਨਾਂ ਵਿੱਚ ਵਰਤ ਰਿਹਾ। ਪੁਰਖ ਸਾ ਏਤਤ ਆਤਮ ਮਾਨ, ਕਿ ਉਸੇ ਦੀ ਆਤਮਾ ਨੂੰ ਮੰਨ ਕੇ, ਵੀ ਉਹ ਵਿਰਾਟ ਸਮੇਤ ਇਹਨਾਂ ਨੂੰ ਆਤਮਾ ਮੰਨ ਕੇ ਉਪਾਸ਼ਨਾ ਕਰੇ, ਕਿ ਜਲ ਵਿੱਚ ਵੀ ਉਸੇ ਦਾ ਸਵਰੂਪ ਵਰਤ ਰਿਹਾ, ਅੱਗ ਵਿੱਚ ਵੀ ਉਹੀ ਅਗਨੀ ਰੂਪ ਹੋ ਰਿਹਾ, ਹਵਾ ਵਿੱਚ ਵੀ ਉਹੀ ਵਰਤ ਰਿਹਾ, ਧਰਤੀ ਵਿੱਚ ਵੀ ਅਤੇ ਆਕਾਸ਼ ਵਿੱਚ ਵੀ, ਸੂਰਜ ਵਿੱਚ ਵੀ ਉਸੇ ਦਾ ਪ੍ਰਕਾਸ਼ ਹੈ ਅਤੇ ਚੰਦਰਮਾ ਵਿੱਚ ਵੀ ਉਸੇ ਦਾ ਪ੍ਰਕਾਸ਼ ਹੈ। ਇਹ ਜਾਣ ਕੇ ਉਪਾਸ਼ਨਾ ਕਰਨੀ, ਇਹ ਵੀ ਉਪਾਸ਼ਨਾ ਦਾ ਤਰੀਕਾ ਹੈ। ਇਉਂ ਜਾਣ ਕੇ ਉਸ ਬ੍ਰਹਮ ਦੀ ਉਪਾਸ਼ਨਾ ਕਰਨੀ ਹੈ।
ਇੱਕ ਉਪਾਸਿਆ ਅਰ ਕਰ ਉਪਾਸਨਾ,
ਇੱਕ ਉਪਾਸਿਆ ਅਰ ਕਰ ਉਪਾਸਨਾ, ਇੱਕ ਉਪਾਸਿਆ, ਉਪਾਸਿਆ ਕਹਿੰਦੇ ਨੇ ਆਪਾਂ ਸਾਰੇ ਉਪਾਸਿਆ, ਉਪਾਸ਼ਕ, ਉਪਾਸ਼ਨਾ ਕਰਨ ਵਾਲੇ। ਇੱਕ ਜਿਹਦੀ ਉਪਾਸ਼ਨਾ ਕਰਨੀ ਹੈ, ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਪਾਸ਼ਕ ਹਾਂ, ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬ੍ਰਹਮ ਰੂਪ ਜਾਣ ਕੇ ਉਪਾਸ਼ਨਾ ਕਰਨੀ ਹੈ।
ਬ੍ਰਹਮ ਆਤਮਾ ਏਕ ਸਮਾਨ,
ਆਤਮਾ ਤੇ ਬ੍ਰਹਮ ਨੂੰ ਇੱਕ ਸਮਾਨ ਜਾਣ ਕੇ ਉਪਾਸ਼ਨਾ ਕਰਨੀ, ਵੀ ਜਿਹੜੀ ਆਤਮਾ ਮੇਰੇ ਵਿੱਚ ਹੈ ਇਹੀ ਬ੍ਰਹਮ ਦੀ ਆਤਮਾ, ਔਰ ਬ੍ਰਹਮ ਦੇ ਵਿੱਚ ਤੇ ਮੇਰੇ ਅੰਦਰ ਵਰਤਣ ਵਾਲੀ ਆਤਮਾ ਇੱਕੋ ਰੂਪ ਨੇ, ਇਹ ਜਾਣ ਕੇ ਉਹਦਾ ਚਿੰਤਨ ਕਰਨਾ। ਵਾਹਿਗੁਰੂ, 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 ਇਹ ਉਪਾਸ਼ਨਾ ਹੈ। ਇਹ ਜਾਣ ਕੇ ਵੀ ਉਹਦੀ ਜੋਤ ਸਰਬ ਥਾਈ ਹੈ, ਜਿਹਦੀ ਜੋਤ ਸਰਬ ਥਾਈ ਹੈ, ਜਿਹੜਾ ਜਲ 'ਚ ਵਰਤ ਰਿਹਾ, ਜਿਹੜਾ ਧਰਤੀ ਵਿੱਚ ਵਰਤ ਰਿਹਾ, ਜਿਹੜਾ ਸੂਰਜ ਵਿੱਚ ਪ੍ਰਕਾਸ਼ ਰਿਹਾ, ਜਿਹੜਾ ਚੰਦਰਮਾ 'ਚ ਲੋ ਕਰ ਰਿਹਾ, ਉਹ ਕੌਣ ਹੈ? ਉਹ ਹੈ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਜਲੇ ਹਰੀ ਥਲੇ ਹਰੀ, ਇਹਾਂ ਹਰੀ ਉਹਾਂ ਹਰੀ, ਜਿਵੇਂ ਹਰੀ ਜਮਾ ਹਰੀ, ਮੱਕੀ ਹਰੀ ਮਕਾਂ ਹਰੀ, ਅਲੇਖ ਹਰੀ ਅਪੇਖ ਹਰੀ, ਉਹੀ ਹੈ ਸਰਬ ਥਾਈ। ਇਹ ਜਾਣ ਕੇ ਉਹਦਾ ਚਿੰਤਨ ਕਰਨਾ, ਇਹਨੂੰ ਖਾਲਸਾ ਜੀ ਉਪਾਸ਼ਨਾ ਕਹਿੰਦੇ, ਇਹ ਉਪਾਸ਼ਨਾ ਕਾਂਡ ਹੈ। ਹੁਣ ਆਪਾਂ ਸਾਰੇ ਬੈਠੇ ਹਾਂ ਗੁਰੂ ਸਾਹਿਬ ਦੀ ਹਜ਼ੂਰੀ 'ਚ, ਇਹ ਉਪਾਸ਼ਨਾ ਆਪਣੇ ਸਾਰਿਆਂ 'ਚੋਂ ਕੌਣ ਕੌਣ ਕਰਦਾ ਹੋ? ਮੇਰੇ ਖਿਆਲ ਸ਼ਾਇਦ ਕੋਈ ਇੱਕ ਦੋ ਉਂਗਲੀਆਂ 'ਤੇ ਗਿਣੇ ਜਾਣਗੇ ਜਿੰਨੇ ਹੋਣਗੇ, ਕਿਉਂਕਿ ਸਾਡੀ ਉਪਾਸ਼ਨਾ ਹੈ ਹੀ ਨਹੀਂ। ਅਸੀਂ ਨਿਤਨੇਮ ਕੀਤਾ, ਬਾਣੀ ਪੜ੍ਹੀ, ਪਰ ਕੇਵਲ ਇੱਕ ਖਾਨਾ ਪੂਰਤੀ ਕੀਤੀ, ਵੀ ਚੱਲ ਪੰਜ ਬਾਣੀਆਂ ਪੜ੍ਹ ਕੇ ਲਾਂਭਾ ਜਿਹਾ ਲਾਹਣਾ ਸੀ ਲਾਹਤਾ ਗਲੋਂ। ਉਹ ਬੱਧਾ ਚੱਟੀ ਹੈ, ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਜਦੋਂ ਗੁਰਬਾਣੀ ਪੜ੍ਹਨੀ ਤਾਂ ਗੁਰਬਾਣੀ ਦੇ ਭਾਵ ਸਮਝਣੇ, ਵੀ ਜਿਸ ਨੂੰ ਅਸੀਂ ਗਾ ਰਹੇ ਹਾਂ, ਜਿਸ ਨੂੰ ਪੜ੍ਹ ਰਹੇ ਹਾਂ, ਉਹ ਬ੍ਰਹਮ ਸਾਰਿਆਂ ਵਿੱਚ ਵਿਆਪਕ ਹੈ, ਹਰ ਜਗ੍ਹਾ 'ਤੇ ਪਰਮੇਸ਼ਰ ਨੂੰ ਵਿਆਪਕ ਜਾਣ ਕੇ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਕਰਕੇ ਉਹਦਾ ਚਿੰਤਨ ਕਰਨਾ, ਖਾਲਸਾ ਜੀ ਉਪਾਸ਼ਨਾ ਕਾਂਡ ਹੈ। ਇਸ ਨੂੰ ਉਪਾਸ਼ਨਾ ਕਿਹਾ। ਇਹਦੇ ਨਾਲ ਕੀ ਲਾਭ ਹੁੰਦਾ? ਇਹਦੇ ਨਾਲ ਲਾਭ ਹੁੰਦਾ ਵੀ ਸਾਡੇ ਮਨ ਦੀ ਜਿਹੜੀ ਚੰਚਲਤਾਈ ਹੈ ਉਹ ਘੱਟ ਜਾਂਦੀ ਹੈ, ਮਨ ਟਿਕਣਾ ਸ਼ੁਰੂ ਹੋ ਜਾਂਦਾ। ਪਹਿਲਾਂ ਸ਼ੁਰੂਆਤ ਵਿੱਚ ਜਦੋਂ ਤੁਸੀਂ ਗੁਰਮੰਤਰ ਜਪਣ ਜਾਂ ਮੂਲ ਮੰਤਰ ਜਪਣ ਬੈਠੋਗੇ, ਮਨ ਟਿਕਦਾ ਨਹੀਂ ਹੈ, ਮਨ ਭਜਦਾ, ਪਰ ਅੱਜ ਹੋਰ ਕੱਲ੍ਹ ਹੋਰ ਜਪਣ ਲੱਗ ਪਓ, ਸਹਿਜੇ 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 ਸਹਿਜੇ, ਦੋ ਦਿਨ, ਦਸ ਦਿਨ, ਮਹੀਨਾ, ਦੋ ਮਹੀਨੇ, ਚਾਰ ਮਹੀਨੇ, ਛੇ ਮਹੀਨੇ ਵੀ ਲੱਗ ਸਕਦੇ ਆ, ਕਿਉਂਕਿ ਸਾਰਿਆਂ ਦੀ ਖੇਡ ਵੱਖਰੀ ਵੱਖਰੀ ਰਚੀ ਪਰਮੇਸ਼ਰ ਨੇ। ਡਾਕਟਰ ਦਵਾਈ ਸਾਰਿਆਂ ਮਰੀਜ਼ ਬਿਮਾਰੀ ਇੱਕੋ ਜਿਹੀ ਹੁੰਦੀ ਹੈ, ਬਿਮਾਰੀ ਦਾ ਇਲਾਜ ਕਰਨ ਵਾਲਾ ਡਾਕਟਰ ਵੀ ਇੱਕੋ ਹੁੰਦਾ, ਦਵਾਈ ਵੀ ਇੱਕੋ ਜਿਹੀ ਦਿੰਦਾ, ਪਰ ਕਿਸੇ ਨੂੰ 10 ਦਿਨਾਂ 'ਚ ਆਰਾਮ ਆ ਜਾਂਦਾ, ਕਿਸੇ ਨੂੰ 6 ਮਹੀਨਿਆਂ 'ਚ ਆਉਂਦਾ। ਫਿਰ ਜਦੋਂ ਪੁੱਛੋ ਵੀ ਉਹ ਠੀਕ ਹੋ ਗਿਆ, ਕਹਿੰਦੇ ਜੀ ਉਹਦੀ ਇਮਿਊਨਿਟੀ ਸੀ ਠੀਕ ਸੀ, ਤੁਹਾਡੀ ਨਹੀਂ ਸੀ, ਉਹਦੇ 'ਚ ਠੀਕ ਹੋਣ ਦੀ ਸ਼ਕਤੀ ਵੱਧ ਸੀ। ਤੋ ਇਸੇ ਤਰ੍ਹਾਂ ਇਹ ਸਾਧਨਾ ਹੈ। ਤੋ ਇਹ ਭਜਨ ਬੰਦਗੀ ਕਰਦਿਆਂ, ਉਪਾਸ਼ਨਾ ਕਰਦਿਆਂ, ਕਿਸੇ ਦੀ ਗੱਲ ਅੱਜ ਬਣ ਜੇ, ਕਿਸੇ ਦੀ ਕੱਲ੍ਹ ਬਣ ਜੇ, ਕਿਸੇ ਦੀ ਪਰਸੋਂ ਬਣ ਜੇ, ਬਣੇਗੀ ਜ਼ਰੂਰ ਜੇ ਲੱਗੇ ਰਹਾਂਗੇ। ਜੇ ਜੁੜੇ ਨਹੀਂ, ਲੱਗੇ ਨਹੀਂ, ਫਿਰ ਬਣਨੀ ਨਹੀਂ। ਹੌਸਲਾ ਨਹੀਂ ਹਾਰਨਾ, ਧੀਰਜ ਰੱਖਣਾ। ਇਹ ਗੁਰਮਤਿ ਦਾ ਮਾਰਗ ਧੀਰਜ ਦਾ ਮਾਰਗ ਹੈ, ਸਹਿਜ ਦਾ ਮਾਰਗ ਹੈ। ਲੱਗੇ ਰਹੋ, ਜੁੜੇ ਰਹੋ, ਬਸ ਜੋ ਸਤਿਗੁਰੂ ਜੀ ਨੇ ਹੁਕਮ ਕੀਤਾ ਉਸ ਪਾਸੇ ਤੁਰਦੇ ਰਹੋ। ਕਦੇ ਨਾ ਕਦੇ ਸਤਿਗੁਰੂ ਜੀ ਕਿਰਪਾ ਕਰਨਗੇ। ਹਉ ਤੁਮਰੀ ਕਰੋ ਨਿਤਿਆਸ, ਪ੍ਰਭ ਮੋਹਿ ਕਬ ਗਲ ਲਾਵਾਂਗੇ। ਕਦੇ ਬਾਂਹ ਫੜਨਗੇ ਅਤੇ ਬਾਂਹ ਫੜ ਕੇ ਆਪਣੇ ਗਲ ਨਾਲ ਲਾ ਲੈਣਗੇ। ਬਸ ਆਸ ਇਹੀ ਰੱਖਣੀ, ਭਰੋਸਾ ਇਹੀ ਰੱਖਣਾ। ਤੋ ਇਹ ਉਪਾਸ਼ਨਾ, ਇਹਦਾ ਲਾਭ ਇਹ ਹੈ ਵੀ ਮਨ ਟਿਕਣਾ ਸ਼ੁਰੂ ਹੋ ਜਾਂਦਾ ਉਪਾਸ਼ਨਾ ਨਾਲ। ਹਾਂਜੀ,
ਇੱਕ ਪ੍ਰਤੀਕ ਉਪਾਸਨਾ ਕਿੰਵਾ,
ਇੱਕ ਪ੍ਰਤੀਕ ਉਪਾਸਨਾ ਵੀ ਹੈ। ਉਹ ਕਿਵੇਂ ਹੈ, ਉਹਦੇ ਬਾਰੇ ਦੱਸਦੇ ਨੇ।
ਕਹੇ ਅਪਰ ਸੁਣੀਐ ਹੈ ਦੈ ਕਾਨ,
ਉਹ ਹੋਰ ਹੈ, ਉਹ ਕੰਨ ਦੇ ਕੇ ਸੁਣੋ। ਕਹਿੰਦੇ ਨੇ ਜਿਹੜੀ ਪ੍ਰਤੀਕ ਉਪਾਸਨਾ ਹੈ ਉਹ ਹੋਰ ਤਰੀਕੇ ਨਾਲ ਦੱਸੀ। ਪ੍ਰਤੀਕ ਉਪਾਸਨਾ ਹੁੰਦੀ ਹੈ ਵੀ ਜਿਵੇਂ ਕਈ ਵੀਰ ਜਿਹੜੇ ਮੂਰਤੀ ਨੂੰ ਪੂਜਦੇ ਆ, ਉਹ ਮੂਰਤੀ ਦੇ ਵਿੱਚ ਪਰਮੇਸ਼ਰ ਨੂੰ, ਈਸ਼ਵਰ ਨੂੰ ਕਲਪ ਕੇ ਉਹਦਾ ਭੋਜਨ ਉਹਨੂੰ ਪੂਜਦੇ, ਇਸ਼ਟ ਜਾਣ ਕੇ ਉਹਨੂੰ ਪ੍ਰਤੀਕ ਪੂਜਾ ਕਹਿੰਦੇ ਆ। ਤੋ ਉਹ ਉਸ ਤਰੀਕੇ ਨਾਲ ਉਪਾਸ਼, ਸਾਡੇ ਗੁਰਮਤਿ ਵਿੱਚ ਮੂਰਤੀ ਪੂਜਾ ਨਹੀਂ ਹੈ, ਪਰ ਸਾਨੂੰ ਗਿਆਨ ਲਈ, ਸਾਡੇ ਅੰਦਰ ਸਾਨੂੰ ਸੋਝੀ ਦੇਣ ਲਈ ਭਾਈ ਦਇਆ ਸਿੰਘ ਜੀ ਜਿਹੜੇ ਹੋਰ ਮਤਾਂ ਦੀਆਂ ਵਿਚਾਰਾਂ ਨੇ ਉਹ ਵੀ ਸਾਨੂੰ ਦੱਸ ਰਹੇ ਕਿ ਉਹਨੂੰ ਉਹ ਪ੍ਰਤੀਕ ਉਪਾਸ਼ਨਾ ਕਹਿੰਦੇ ਹਨ।
ਅਥਵਾ ਵਿਲੈ ਅਕਾਰ ਉਕਾਰੇ,
ਫਿਰ ਇੱਕ ਵਿਲੈ ਚਿੰਤਨ ਹੈ ਉਪਾਸ਼ਨਾ ਦਾ, ਵੀ ਇੱਕ ਨੂੰ ਦੂਜੇ 'ਚ, ਦੂਜੇ ਨੂੰ ਤੀਜੇ 'ਚ, ਤੀਜੇ ਨੂੰ ਚੌਥੇ 'ਚ, ਚੌਥੇ ਨੂੰ ਪੰਜਵੇਂ 'ਚ ਲੈ ਕਰ ਦੇਣਾ, ਵਿਲੈ ਕਰਦੇ ਚਲੇ ਜਾਣਾ। ਧਰਤੀ ਨੂੰ ਜਲ ਵਿੱਚ ਵਿਲੈ ਕਰਤਾ, ਜਲ ਨੂੰ ਪਾਣੀ ਵਿੱਚ ਵਿਲੈ ਕਰਤਾ, ਪਾਣੀ ਨੂੰ ਅਗਨ ਵਿੱਚ ਵਿਲੈ ਕਰਤਾ, ਅਗਨੀ ਨੂੰ ਆਕਾਸ਼ ਵਿੱਚ, ਆਕਾਸ਼ ਨੂੰ ਅਗਿਆਨ ਵਿੱਚ, ਅਤੇ ਅਗਿਆਨ ਨੂੰ ਬ੍ਰਹਮ 'ਚ ਵਿਲੈ ਕਰਤਾ। ਪਿੱਛੇ ਕੀ ਰਹਿ ਗਿਆ? ਕੱਲਾ ਬ੍ਰਹਮ। ਉਹਨੂੰ ਕਹਿੰਦੇ ਨੇ ਲੈ ਚਿੰਤਨ, ਇਹਦਾ ਨਾਮ ਲੈ ਚਿੰਤਨ ਹੈ। ਇਹਦੇ ਲਈ ਬਹੁਤ ਪ੍ਰਕਾਰ ਨੇ, ਜਿਵੇਂ ਪਿੱਛੇ ਪੰਜ ਕੋਸ਼ ਆਏ ਸੀ, ਪੰਜ ਕੋਸ਼ਾਂ ਦਾ ਚਿੰਤਨ ਵੀ ਮੈਂ ਅਨਮਿਆ ਕੋਸ਼ ਨਹੀਂ ਹਾਂ, ਮੈਂ ਅਨਮਿਆ ਕੋਸ਼ ਨਹੀਂ ਹਾਂ, ਪਹਿਲਾਂ ਇਹ ਚਿੰਤਨ ਕਰਨਾ। ਫਿਰ ਮੈਂ ਪ੍ਰਾਣਮਿਆ ਕੋਸ਼ ਵੀ ਨਹੀਂ ਹਾਂ, ਮੈਂ ਮਨੋਮਿਆ ਕੋਸ਼ ਵੀ ਨਹੀਂ ਹਾਂ, ਮੈਂ ਵਿਗਿਆਨਮਿਆ ਕੋਸ਼ ਵੀ ਨਹੀਂ ਹਾਂ, ਮੈਂ ਆਨੰਦਮਿਆ ਕੋਸ਼ ਵੀ ਨਹੀਂ ਹਾਂ, ਮੈਂ ਕੀ ਹਾਂ, ਮੈਂ ਬ੍ਰਹਮ ਹਾਂ। ਇਹ ਚਿੰਤਨ ਕਰਨਾ। ਸਥੂਲ ਸਰੀਰ ਵੀ ਮੈਂ ਨਹੀਂ, ਇਹ ਮੇਰਾ ਨਹੀਂ, ਮੈਂ ਇਹਦੇ ਤੋਂ ਨਿਆਰਾ ਹਾਂ। ਸੂਖਸ਼ਮ ਸਰੀਰ ਵੀ ਮੈਂ ਨਹੀਂ, ਮੇਰਾ ਨਹੀਂ, ਮੈਂ ਇਹਦੇ ਤੋਂ ਵੱਖਰਾ ਹਾਂ। ਕਾਰਨ ਸਰੀਰ ਵੀ ਮੈਂ ਨਹੀਂ, ਮੈਂ ਇਹਦੇ ਤੋਂ ਨਿਆਰਾ, ਇਹਦੇ ਤੋਂ ਵੱਖਰਾ ਕੀ ਹਾਂ, ਆਤਮ ਸਰੂਪ ਹਾਂ। ਇਹ ਲੈ ਚਿੰਤਨ ਹੈ, ਇਹਨੂੰ ਲੈ ਚਿੰਤਨ ਕਹਿੰਦੇ ਮਹਾਂਪੁਰਖ। ਤੋ ਇਸੇ ਤਰ੍ਹਾਂ ਓਅੰਕਾਰ ਸ਼ਬਦ ਦਾ ਇੱਕ ਲੈ ਚਿੰਤਨ ਹੈ, ਉਹ ਵੀ ਦੱਸਣ ਲੱਗੇ ਨੇ, ਸੁਣੋ।
ਵਿਲੈ ਉਕਾਰ ਮਕਾਰ ਮਝਾਰ,
ਆਕਾਰ ਦੇ ਵਿੱਚ ਜਿਹੜਾ ਐੜਾ ਅੱਖਰ ਹੈ ਉਹਦੇ 'ਚ ਊੜੇ ਨੂੰ ਵਿਲੈ ਕਰ ਦਿਓ, ਊੜੇ ਵਿੱਚ ਮੰਮੇ ਨੂੰ ਵਿਲੈ ਕਰ ਦਿਓ।
ਅਰਧ ਮਾਤਰ ਮਹਿ ਕਰ ਮਕਾਰ ਲੇ,
ਜਿਹੜਾ ਮੰਮਾ ਅੱਖਰ ਹੈ ਮਕਾਰ, ਉਹਨੂੰ ਜਿਹੜੀ ਉੱਤੇ ਅਰਧ ਮਾਤਰਾ ਲੱਗੀ ਹੋਈ ਹੈ ਉਹਦੇ 'ਚ ਵਿਲੈ ਕਰ ਦਿਓ।
ਅਰਧ ਮਾਤਰ ਕੋ ਪੁਰਖ ਉਦਾਰ,
ਜਿਹੜੀ ਉਹ ਅੱਧੀ ਮਾਤਰਾ ਹੈ ਉਹਨੂੰ ਇੱਕ ਦੇ ਵਿੱਚ ਵਿਲੈ ਕਰ ਦਿਓ, ਉਹਨੂੰ ਇੱਕ ਦੇ ਵਿੱਚ ਵਿਲੈ ਕਰ ਦੇਣਾ, ਕਿ ਹੁਣ ਪਿੱਛੇ ਜੋ ਰਹਿ ਜਾਏਗਾ।
ਪੁਰਖ ਪਰਮਾਤਮ ਏਵ ਤ੍ਰਿਸ਼ਟਤੇ,
ਉਸੇ ਨੂੰ ਪੁਰਖ ਪਰਮਾਤਮ ਕਿਹਾ ਜਾਂਦਾ। ਹਾਂਜੀ,
ਬ੍ਰਹਮ ਆਤਮਾ ਸ਼ੇਖ ਵਿਚਾਰ,
ਪਿੱਛੇ ਜੋ ਰਹਿ ਜਾਏਗਾ ਕੀ ਰਹਿ ਜਾਏਗਾ? ਕੇਵਲ ਬ੍ਰਹਮ ਆਤਮਾ, ਦੋਵੇਂ ਇੱਕੋ ਰੂਪ ਹੀ ਨੇ, ਚਾਹੇ ਬ੍ਰਹਮ ਕਹਿ ਲਓ, ਆਤਮਾ ਕਹਿ ਲਓ, ਆਤਮਾ ਤੇ ਬ੍ਰਹਮ 'ਚ ਫਰਕ ਕੋਈ ਨਹੀਂ। ਆਤਮ ਪਰਮਾਤਮ ਏਕੋ ਚੀਨੋ, ਆਤਮਾ ਤੇ ਪਰਮਾਤਮਾ ਦੋਵੇਂ ਇੱਕ ਰੂਪ ਹੀ ਨੇ, ਬ੍ਰਹਮ ਦੀ ਹੀ ਆਤਮਾ ਹੈ ਚੇਤਨਾ। ਇਸ ਕਰਕੇ ਦੋਨਾਂ 'ਚ ਸ਼ੀਸ਼, ਸੂਰਜ ਦਾ ਪ੍ਰਤੀਬਿੰਬ ਸੂਰਜ ਤੋਂ ਵੱਖਰਾ ਨਹੀਂ ਹੈ, ਇਸੇ ਤਰ੍ਹਾਂ ਬ੍ਰਹਮ ਦਾ ਪ੍ਰਤੀਬਿੰਬ ਆਤਮਾ ਹੈ ਜਿਹੜੀ ਸਾਡੇ ਸਾਰਿਆਂ 'ਚ ਵਰਤ ਰਹੀ, ਉਹ ਬ੍ਰਹਮ ਤੋਂ ਵੱਖਰੀ ਨਹੀਂ ਹੈ, ਬ੍ਰਹਮ ਦਾ ਹੀ ਸਵਰੂਪ ਹੈ। ਇਸ ਕਰਕੇ ਕਹਿੰਦੇ ਪਿੱਛੇ ਇਹਨੂੰ ਲੈ ਚਿੰਤਨ ਕਹਿੰਦੇ ਆ, ਵੀ ਐੜੇ ਨੂੰ ਆਕਾਰ ਨੂੰ ਮਕਾਰ ਉਕਾਰ ਨੂੰ ਆਕਾਰ ਦੇ ਵਿੱਚ ਲੀਨ ਕਰ ਦੇਣਾ, ਉਕਾਰ ਨੂੰ ਮਕਾਰ ਵਿੱਚ ਲੀਨ ਕਰ ਦੇਣਾ ਅਤੇ ਮਕਾਰ ਨੂੰ ਉੱਤੇ ਜਿਹੜੀ ਅੱਧੀ ਮਾਤਰਾ ਉਹਦੇ 'ਚ ਵਿਲੈ ਕਰ ਦੇਣਾ, ਔਰ ਉਸ ਅੱਧੀ ਮਾਤਰਾ ਨੂੰ ਪਿੱਛੇ ਜੋ ਇੱਕ ਕਿਹਾ ਉਹਦੇ 'ਚ ਵਿਲੈ ਕਰ ਦੇਣਾ। ਇੱਕ ਕੌਣ ਹੈ? ਬ੍ਰਹਮ। ਇਹ ਜਾਣਦਿਆਂ ਹੋਇਆ ਉਸ ਬ੍ਰਹਮ ਦੀ ਉਪਾਸ਼ਨਾ ਕਰਨੀ, ਇਹਨੂੰ ਲੈ ਚਿੰਤਨ ਦੁਆਰਾ ਉਪਾਸ਼ਨਾ ਕਹਿੰਦੇ। ਇਹ ਲੈ ਚਿੰਤਨ ਹੈ। ਕਦੇ ਆਨੰਦ ਸਹਿਤ ਮੰਜੇ 'ਤੇ ਲੇਟੇ ਹੋਏ ਹੋ ਸਿੱਧੇ ਸ਼ਵ ਆਸਣ 'ਤੇ, ਇਹ ਚਿੰਤਨ ਕਰਨਾ ਵੀ ਮੈਂ ਸਰੀਰ ਨਹੀਂ ਹਾਂ, ਬਿਲਕੁਲ ਸਰੀਰ ਨੂੰ ਢਿੱਲਾ ਛੱਡਦਿਆਂ ਮੈਂ ਹਾਂ ਹੀ ਨਹੀਂ, ਇਹ ਮੈਂ ਕੀ ਹਾਂ, ਮੈਂ ਤਾਂ ਇਹਦੇ ਤੋਂ ਵੱਖਰਾ ਹਾਂ। ਕਦੇ ਅਸੀਂ ਆਪਣੇ ਆਪ ਨੂੰ ਕਿਹਾ ਮੈਂ ਸਰੀਰ ਹਾਂ? ਇਹੀ ਕਹਿੰਦੇ ਆ ਮੇਰਾ ਸਰੀਰ, ਯਾਨੀ ਕਿ ਜੋ ਇਹਨੂੰ ਮੇਰਾ ਕਹਿ ਰਿਹਾ ਉਹ ਇਹਦੇ ਤੋਂ ਵੱਖਰਾ ਹੈ, ਅੰਦਰ ਕੋਈ ਹੋਰ ਹੈ। ਉਹ ਚੀਜ਼ ਜਿਹੜੀ ਇਹਨੂੰ ਕਹਿ ਰਹੀ ਹੈ ਮੇਰਾ ਸਰੀਰ ਹੈ, ਉਹ ਕੌਣ ਹੈ? ਉਹ ਮਨ ਹੈ ਜਿਹੜਾ ਸਰੀਰ ਨੂੰ ਕਹਿੰਦਾ ਮੇਰਾ। ਪਰ ਮਨ ਨੂੰ ਵੀ ਅਸੀਂ ਕਦੇ ਨਹੀਂ ਕਹਿੰਦੇ ਮੈਂ ਮਨ ਹਾਂ, ਮਨ ਨੂੰ ਵੀ ਪਿੱਛੇ ਕੋਈ ਕਹਿ ਰਿਹਾ ਵੀ ਇਹ ਮੇਰਾ ਮਨ ਨਹੀਂ ਪਿਆ ਮੰਨਦਾ, ਯਾਨੀ ਕਿ ਮਨ ਨੂੰ ਪਿੱਛੇ ਵੇਖਣ ਵਾਲਾ ਉਹਦੇ 'ਤੇ ਮੇਰੀ ਲਾਉਣ ਵਾਲਾ ਕੋਈ ਹੋਰ ਹੈ ਅੱਗੇ, ਉਹ ਕੀ ਹੈ? ਉਹ ਬੁੱਧੀ ਹੈ। ਬੁੱਧੀ ਵੀ ਕਦੇ ਅਸੀਂ ਆਪਣੇ ਆਪ ਨੂੰ ਨਹੀਂ ਕਹਿੰਦੇ ਵੀ ਮੈਂ ਬੁੱਧੀ ਹਾਂ, ਇਹੀ ਕਹਿੰਦੇ ਵੀ ਮੇਰੀ ਬੁੱਧੀ ਕੰਮ ਨਹੀਂ ਪੀ ਕਰਦੀ, ਯਾਨੀ ਕਿ ਪਿੱਛੇ ਕੋਈ ਹੈ ਜਿਹੜਾ ਬੁੱਧੀ ਨੂੰ ਮੇਰੀ ਕਹਿ ਰਿਹਾ। ਉਹ ਜਿਹੜਾ ਸੂਖਸ਼ਮ ਤੱਤ ਹੈ ਉਸੇ ਨੂੰ ਕਿਹਾ ਜਾਂਦਾ ਆਤਮਾ, ਜੋ ਇਹਨਾਂ ਸਾਰਿਆਂ ਦਾ ਪ੍ਰਕਾਸ਼ਕ ਹੈ, ਇਹਨਾਂ ਸਾਰਿਆਂ ਨੂੰ ਵੇਖ ਰਿਹਾ। ਅਤੇ ਜਦੋਂ ਆਸਣ 'ਤੇ ਲੇਟੇ ਹੋਏ ਸ਼ਵ ਆਸਣ 'ਤੇ ਨੇਤਰ ਮੁੰਦ ਕੇ ਚਿੰਤਨ ਕਰਨਾ, ਮੈਂ ਸਰੀਰ ਨਹੀਂ, ਮੈਂ ਇੰਦਰੀਆਂ ਵੀ ਨਹੀਂ ਹਾਂ, ਮੈਂ ਅੱਖਾਂ ਵੀ ਨਹੀਂ ਹਾਂ, ਮੈਂ ਕੰਨ ਵੀ ਨਹੀਂ ਹਾਂ, ਹੱਥ ਪੈਰ ਵੀ ਨਹੀਂ ਹਾਂ, ਮੈਂ ਇਹਨਾਂ ਤੋਂ ਨਿਆਰਾ ਹਾਂ, ਇਹਨਾਂ ਤੋਂ ਵੱਖਰਾ ਹਾਂ, ਮੈਂ ਮਨ ਵੀ ਨਹੀਂ ਹਾਂ, ਮੈਂ ਬੁੱਧੀ ਵੀ ਨਹੀਂ ਹਾਂ, ਮੈਂ ਅਗਿਆਨ ਵੀ ਨਹੀਂ ਹਾਂ, ਮੈਂ ਉਹਦੇ ਤੋਂ ਵੱਖਰਾ ਨਿਰਾਲਾ ਆਤਮ ਸਵਰੂਪ ਹਾਂ। ਉਹਦਾ ਚਿੰਤਨ ਕਰਨਾ ਖਾਲਸਾ ਜੀ, ਇਹਨੂੰ ਲੈ ਚਿੰਤਨ ਕਹਿੰਦੇ। ਇਹ ਉਪਾਸ਼ਨਾ ਦਾ ਇੱਕ ਤਰੀਕਾ ਹੈ, ਪ੍ਰਕਾਰ ਹੈ, ਜਿਹੜਾ ਮਹਾਂਪੁਰਖਾਂ ਸਾਧੂਆਂ ਨੇ ਆਪਣੇ ਅੰਦਰ ਇਜਾਦ ਕੀਤਾ, ਔਰ ਜੋ ਉਹਨਾਂ ਨੇ ਮਾਣਿਆ ਉਹਨਾਂ ਨੇ ਧਰਮ ਗ੍ਰੰਥਾਂ 'ਚ ਲਿਖਿਆ, ਸਾਨੂੰ ਸਤਿਕਾਰ ਕਰਨਾ ਚਾਹੀਦਾ। ਦੁਨੀਆਂ ਦੇ ਜਿੰਨੇ ਧਰਮ ਗ੍ਰੰਥ ਨੇ ਸਿੱਖ ਉਹਨਾਂ ਦਾ ਸਤਿਕਾਰ ਕਰਦੇ, ਕਿਉਂਕਿ ਜੋ ਜੋ ਜਿਸ ਨੇ ਜਿੰਨਾ ਜਿੰਨਾ ਜਾਣਿਆ ਉਹਨਾਂ ਧਰਮ ਗ੍ਰੰਥਾਂ 'ਚ ਕਿਹਾ। ਪਰ ਇਸ਼ਟ ਰੂਪ ਵਿੱਚ ਸਭ ਤੋਂ ਸਰਬ ਸ਼੍ਰੋਮਣੀ ਅਸੀਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਾਣਨਾ। ਸਤਿਗੁਰਾਂ ਦੇ ਤੁੱਲ ਦੁਨੀਆਂ 'ਚ ਕੋਈ ਗ੍ਰੰਥ ਨਹੀਂ, ਇਹ ਭਾਵਨਾ ਸਾਡੇ ਅੰਦਰ ਪ੍ਰਪੱਕ ਰਹਿਣੀ ਚਾਹੀਦੀ ਹੈ। ਸਤਿਕਾਰ ਅਸੀਂ ਸਾਰੇ ਧਰਮ ਗ੍ਰੰਥਾਂ ਦਾ ਕਰਦੇ ਹਾਂ। ਤੋ ਕਿਉਂ ਉਹਨਾਂ ਮਹਾਂਪੁਰਖਾਂ ਨੇ ਉਹਨਾਂ ਧਰਮ ਗ੍ਰੰਥਾਂ ਵਿੱਚ ਆਪਣਾ ਅਨੁਭਵ ਦੱਸਿਆ? ਤੁਸੀਂ ਆਪਣਾ ਅਨੁਭਵ ਕਿਸੇ ਨੂੰ ਦੱਸੋ, ਅਗਲਾ ਕਦਰ ਨਾ ਕਰੇ, ਤੁਹਾਡਾ ਮਨ ਦੁਖੀ ਹੋਵੇਗਾ ਨਾ ਵੀ ਮੈਂ ਆਪਣੀ ਜ਼ਿੰਦਗੀ ਦਾ ਤਜਰਬਾ ਇਸ ਬੰਦੇ ਨੂੰ ਦੱਸਿਆ, ਇਹਨੇ ਕਦਰ ਨਹੀਂ ਕੀਤੀ। ਬੜਾ ਗੁੱਸਾ, ਬੜੀ ਖਿਝ ਆਉਂਦੀ ਉਹਦੇ ਪ੍ਰਤੀ। ਜਿਹੜਾ ਆਤਮਾ ਦਾ ਅਨੁਭਵ ਹੈ ਨਾ, ਜਿਹਨੇ ਕਿਸੇ ਨੇ ਆਪਣੇ ਅੰਤਰ ਆਤਮੇ ਕੋਈ ਖੇਡ ਅਨੁਭਵ ਕੀਤੀ ਹੈ, ਉਹਨੂੰ ਜਦੋਂ ਸ਼ਬਦਾਂ 'ਚ ਬਿਆਨ ਕਰਦਾ ਹੈ, ਹਾਲਾਂਕਿ ਉਹ ਸ਼ਬਦ ਆਉਂਦੇ ਨਹੀਂ ਪੂਰਨ ਤੌਰ 'ਤੇ, ਗੂੰਗਾ ਗੁੜਖਾਇਆ ਵਾਲੀ ਖੇਡ ਹੈ, ਉਹ ਫਿਰ ਵੀ ਦੱਸਦੇ ਹੈ, ਤਾਂ ਉਹ ਮਹਾਂਪੁਰਖ ਆਪਣੇ ਅਨੁਭਵ ਦੇ ਖੂਨ ਦਾ ਪਿਆਲਾ ਆਪਣੇ ਕਾਲਜੇ ਦੀ ਰੱਤ ਕੱਢ ਕੇ ਦਿੰਦੇ ਅੱਗੇ। ਹੁਣ ਅਗਲਾ ਬੰਦਾ ਉਸ ਕਾਲਜੇ ਦੀ ਰੱਤ ਦੀ ਕਦਰ ਨਾ ਕਰੇ, ਉਹ ਕਹੇ ਅਸੀਂ ਤਾਂ ਮੰਨਦੇ ਨਹੀਂ ਕਿਸੇ ਗ੍ਰੰਥ ਨੂੰ, ਫਿਰ ਕਿੱਡੀ ਵੱਡੀ ਲਾਹਨਤ ਦੇ ਪਾਤਰ ਨੇ ਉਹ ਲੋਕ। ਖਾਲਸਾ ਜੀ, ਜੋ ਜੋ ਮਹਾਂਪੁਰਖਾਂ ਸਾਧੂਆਂ ਨੇ ਅਨੁਭਵ ਕੀਤਾ ਉਹ ਕਿਹਾ। ਇਹ ਇੱਕ ਉਪਾਸ਼ਨਾ ਦਾ ਤਰੀਕਾ ਹੈ, ਵੀ ਇਹ ਵੀ ਇੱਕ ਪ੍ਰਕਾਰ ਹੈ ਉਪਾਸ਼ਨਾ, ਇਉਂ ਕਰੀ ਦੀ ਹੈ ਲੈ ਚਿੰਤਨ ਦੁਆਰਾ। ਜਦੋਂ ਇਹ ਕੋ ਅੰਕਾਰ ਕਹਿਣਾ, ਤਿੰਨ ਦੇਵਤੇ ਨਿਕਲੇ ਕੋ ਅੰਕਾਰ ਚੋਂ, ਆ ਓ ਤੇ ਮਾਂ। ਹੁਣ ਮਾਂ ਨੂੰ ਐੜੇ ਵਿੱਚ, ਐੜੇ ਨੂੰ ਊੜੇ ਵਿੱਚ, ਊੜੇ ਨੂੰ ਫਿਰ ਸਿੱਧਾ ਜੋ ਉੱਤੇ ਕਾਰ ਹੈ ਉਹਦੇ ਵਿੱਚ, ਅਤੇ ਕਾਰ ਨੂੰ ਇੱਕ ਦੇ ਵਿੱਚ ਲੈ ਕਰਕੇ, ਵੀ ਪਿੱਛੇ ਕੀ ਰਹਿ ਜਾਣਾ? ਇੱਕ। ਉਹ ਕੌਣ ਹੈ? ਉਹ ਬ੍ਰਹਮ ਹੈ, ਇੱਕੋ ਹੀ ਹੈ। ਉਸੇ ਦਾ ਚਿੰਤਨ ਕਰਨਾ, ਇੱਕ ਨੂੰ ਧਿਆਉਣਾ, ਇੱਕ ਨੂੰ ਅਰਾਧਨਾ। ਗੁਰਬਾਣੀ 'ਚ ਵਾਰ ਵਾਰ ਇੱਕ ਦੀ ਗੱਲ ਕਹੀ ਹੈ, ਪਰ ਹਰ ਇੱਕੋ ਦਾਤਾ ਸੇਵੀ ਹੈ, ਇੱਕੋ ਨੂੰ ਹੀ ਸੇਵਣਾ, ਇੱਕੋ ਨੂੰ ਅਰਾਧਨਾ, ਇੱਕੋ ਦਾਤਾ ਮੰਗੀ ਹੈ ਮਨ ਚਿੰਦਿਆ ਪਾਈ ਹੈ, ਦੂਜੇ ਪਾਸੋਂ ਮੰਗੀ ਹੈ ਤਾਂ ਲਾਜ ਮਰਾਈ ਹੈ। ਇੱਕ ਨੂੰ ਛੱਡ ਕੇ ਦੂਜੇ ਪਾਸੇ ਜਾਣਾ ਹੀ ਨਹੀਂ ਗਾ, ਸਿਰਫ ਇੱਕ ਨੂੰ ਅਰਾਧਨਾ, ਇੱਕ ਦਾ ਚਿੰਤਨ ਕਰਨਾ, ਇਹਨੂੰ ਗੁਰੂ ਖਾਲਸਾ ਜੀ ਉਪਾਸ਼ਨਾ ਕਾਂਡ ਕਿਹਾ ਜਾਂਦਾ ਹੈ ਜੀ।
ਇਤ ਉਪਾਸਨਾ ਨਰ ਕੁਰਿਆਤ ਹੈ।
ਜਿਹੜੇ ਨਰ ਏਦਾਂ ਦੀ ਉਪਾਸਨਾ ਕੁਰਿਆਤ ਹੈ ਕਰਦੇ ਹਨ,
ਭਿੰਨ ਭਿੰਨ ਲੀਜਹਿ ਉਰਥਾਰ।
ਇਹ ਸਾਰੀਆਂ ਜਿਹੜੀਆਂ ਉੱਤੇ ਉਪਾਸਨਾਵਾਂ ਦੱਸੀਆਂ ਨੇ, ਕੋਈ ਪ੍ਰਤੀਕ ਉਪਾਸਨਾ ਕਰਦਾ, ਕੋਈ ਲੈ ਚਿੰਤਨ ਦੁਆਰਾ ਉਪਾਸਨਾ ਕਰਦਾ, ਕੋਈ ਅਹੰ ਬ੍ਰਹਮਸਮੀ ਦਾ ਚਿੰਤਨ ਕਰਕੇ ਉਪਾਸਨਾ ਕਰਦਾ, ਕੋਈ ਤਿੰਨਾਂ ਗੁਣਾਂ ਦੇ ਦੇਵਤਿਆਂ ਵਿੱਚ ਇੱਕ ਬ੍ਰਹਮ ਨੂੰ ਵੇਖ ਕੇ ਉਹਦੀ ਉਪਾਸਨਾ ਕਰਦਾ। ਇਹ ਵੱਖੋ ਵੱਖਰੇ ਉਪਾਸਨਾ ਦੇ ਪ੍ਰਕਾਰ ਹਨ ਸਾਰਿਆਂ ਦੇ। ਹਾਂਜੀ,
ਅਥ ਗਿਆਨ ਕਾਂਡ।
ਹੁਣ ਗਿਆਨ ਕਾਂਡ ਜਿਹੜਾ ਤੀਸਰਾ ਕਾਂਡ ਹੈ ਉਹਦਾ ਜ਼ਿਕਰ ਕਰਦੇ ਹਨ।
ਸਵਈਆ ਛੰਦ ਸਤਿਅੰ ਗਿਆਨ ਮਨੰਤੰ ਬ੍ਰਹਮ।
ਗਿਆਨ ਪਰਮੇਸ਼ਰ ਦਾ ਜਿਹੜਾ ਸਵਰੂਪ ਹੈ ਉਹ ਸੱਤ ਹੈ। ਇਹ ਗਿਆਨ ਕਾਂਡ ਦੇ ਵਿੱਚ ਇਹ ਅਵਸਥਾ ਆਉਂਦੀ। ਇਹ ਤੀਸਰਾ ਕਾਂਡ ਹੈ ਗਿਆਨ ਕਾਂਡ। ਇਹਦੇ ਵਿੱਚ ਕੀ ਜਾਣਨਾ ਕਿ ਬ੍ਰਹਮ ਸੱਤ ਹੈ, ਉਹਦਾ ਗਿਆਨ ਸੱਤ ਹੈ, ਔਰ ਉਸੇ ਨੂੰ ਬ੍ਰਹਮ ਰੂਪ ਕਰਕੇ ਮਨੰਤੰਗ ਮੰਨਣਾ।
ਜੋ ਤੱਤਵ ਸਿਆਦ ਵਾਕ ਜੇ ਚਾਰ।
ਜੋ ਤੱਤਵ ਮਸਿਆਦ ਯਾਨੀ ਕਿ ਤੱਤਵੰਗ ਅਸੀ, ਇਹ ਮਾਂ ਵਾਕ ਆਏ ਨੇ ਪਿੱਛੇ, ਕੱਲ ਚਾਰ ਮਾਂ ਵਾਕ ਆਏ ਸੀ, ਅਥੋਨ ਬ੍ਰਹਮ ਜਗਿਆਸਾ ਜਾਂ ਅਹੰ ਬ੍ਰਹਮ ਅਸਮੀ ਜਾਂ ਤੱਤਵੰਗ ਅਸੀ ਪ੍ਰਗਿਆਮਾਨੰਦ ਬ੍ਰਹਮ। ਤੋ ਇਹ ਚਾਰ ਮਾਂ ਵਾਕ ਜਿਹੜੇ ਕਹੇ ਹਨ ਉਹਨਾਂ ਵਿੱਚ ਜਿਹੜੇ ਬ੍ਰਹਮ ਦਾ ਸਵਰੂਪ ਵਰਣਨ ਕੀਤਾ ਹੈ,
ਸਰਬਾਤਮ ਬ੍ਰਹਮ ਬ੍ਰਹਮ ਸਰਬਾਤਮ,
ਇਹ ਜਾਣਨਾ ਕਿ ਸਾਰਿਆਂ ਚ ਬ੍ਰਹਮ ਹੈ ਤੇ ਬ੍ਰਹਮ ਵਿੱਚ ਸਾਰੇ ਨੇ, ਬ੍ਰਹਮ ਵਿੱਚ ਸਾਰੇ ਨੇ, ਸਾਰੇ ਉਸੇ ਬ੍ਰਹਮ ਦੇ ਵਿੱਚ ਨੇ। ਜਿਵੇਂ ਬੀਜ ਵਿੱਚ ਦਰਖਤ ਹੈ ਤੇ ਦਰਖਤ ਵਿੱਚ ਬੀਜ ਹੈ, ਦੋਵੇਂ ਚੀਜ਼ਾਂ ਇੱਕ ਦੂਜੇ ਵਿੱਚ ਹੀ ਨੇ। ਏਦਾਂ ਬ੍ਰਹਮ ਚ ਇਹ ਸਾਰਾ ਸੰਸਾਰ ਹੈ ਔਰ ਇਹ ਸਾਰਾ ਸੰਸਾਰ ਉਸ ਬ੍ਰਹਮ ਦੇ ਵਿੱਚ ਹੈ।
ਅਦੁੱਤੀ ਦ੍ਵੈਤ ਨਾਸਤੀ ਧਾਰ।
ਜਦੋਂ ਮਨ ਚ ਅਦਵੈਤ ਦਾ ਭਾਵ ਆ ਜਾਏ ਤੇ ਦ੍ਵੈਤ ਬਿਨਸ ਜੇ, ਦ੍ਵੈਤ ਰਹੇ ਹੀ ਨਾ, ਉਪਾਸ਼ਨਾ ਕਰਨ ਤੋਂ ਬਾਅਦ ਕਿਤੇ ਪਹੁੰਚਣਾ ਨਾ, ਜਦੋਂ ਪਹਿਲਾਂ ਕਰਮ ਕਾਂਡ ਚੋਂ ਨਿਕਲ ਕੇ ਉਪਾਸ਼ਨਾ ਕਾਂਡ ਜਾਏ, ਉਪਾਸ਼ਨਾ ਕਾਂਡ ਜਦੋਂ ਪੱਕ ਗਿਆ ਫਿਰ ਆ ਗਏ ਗਿਆਨ ਕਾਂਡ, ਜਦੋਂ ਗਿਆਨ ਕਾਂਡ ਚ ਆ ਗਏ ਉੱਥੇ ਆ ਕੇ ਅਵਸਥਾ ਬਣੀ ਕਿ ਦ੍ਵੈਤ ਹੈ ਹੀ ਨਹੀਂ, ਇੱਕੋ ਹੀ ਹੈ, ਪੱਕਾ ਹੋ ਗਿਆ। ਹੁਣ ਉਹਨੂੰ ਗਿਆਨ ਕਾਂਡ ਕਹਿੰਦੇ ਆ ਵੀ ਹੁਣ ਪੱਕਾ ਹੋ ਗਿਆ ਵੀ ਇੱਕੋ ਹੀ ਆ, ਦੋ ਹੈ ਹੀ ਨਹੀਂ। ਅਦਵੈਤ ਦੇ ਵਿੱਚ ਟਿਕ ਜਾਣਾ, ਦ੍ਵੈਤ ਦਾ ਨਾਸ਼ ਕਰ ਦੇਣਾ।
ਸਤਿਅੰ ਗਿਆਨ ਮਨੰਤ ਆਤਮਾ।
ਇੱਕੋ ਗਿਆਨ ਨੂੰ ਆਤਮਾ ਦੇ ਨੂੰ ਸਤ ਕਰਕੇ ਜਾਣਨਾ।
ਬ੍ਰਹਮ ਏਕ ਅਦਵੈ ਨਿਰਧਾਰ।
ਬ੍ਰਹਮ ਇੱਕੋ ਹੈ ਔਰ ਅਦਵੈ ਹੈ, ਉਹ ਦੋ ਨਹੀਂ ਹੈ, ਇਹ ਆਪਣੇ ਹਿਰਦੇ ਚ ਨਿਰਧਾਰਤ ਕਰਨਾ।
ਸਤਿਅੰ ਸਤਿਅੰ ਗਿਆਨੰ ਗਿਆਨੰ,
ਉਸੇ ਦਾ ਸਤ ਸਰੂਪ ਸਾਰੇ ਸਤ ਵਿੱਚ ਮਿਲਿਆ ਹੋਇਆ, ਉਸੇ ਦਾ ਗਿਆਨ ਸਰੂਪ ਗਿਆਨਮਈ ਹੈ।
ਇਕੰ ਅਨੰਤ ਮਨੰਤ ਵਿਚਾਰ।
ਉਹ ਇੱਕੋ ਹੀ ਹੈ ਜਿਹੜਾ ਅਨੰਤ ਰੂਪ ਹੋ ਕੇ ਵਰਤ ਰਿਹਾ ਔਰ ਉਸੇ ਨੂੰ ਵਿਚਾਰ ਦੁਆਰਾ ਮਨੰਤ ਮੰਨਣਾ।
ਇਕਮੇ ਵਾਦ ਤਿਯੰ ਬ੍ਰਹਮੰ।
ਇੱਕੋ ਹੀ ਹੈ, ਇੱਕੋ ਹੀ ਹੈ, ਇੱਕੋ ਦਾ ਹੀ ਸਾਰਾ ਪਸਾਰਾ ਹੈ, ਇੱਕੋ ਹੀ ਹੈ ਬ੍ਰਹਮ ਜਿਹੜਾ ਸਾਰਿਆਂ ਵਿੱਚ ਵਰਤ ਰਿਹਾ।
ਨੇਹ ਨਾਨਾ ਸਤ ਕਿੰਚਨ ਸੋਏ।
ਉਹਦੇ ਵਿੱਚ ਨਾਨਾ ਤਵ ਨਹੀਂ ਹੈ, ਅਨੇਕਤਾ ਨਹੀਂ ਹੈ, ਇੱਕੋ ਹੀ ਹੈ, ਇੱਕ ਦਾ ਹੀ ਇਹ ਸਾਰਾ ਪਸਾਰਾ ਹੈ। ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਣ ਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਅਨੇਕ ਰੂਪ ਹੋ ਕੇ ਵਰਤਦਾ ਵੀ ਇੱਕੋ ਹੀ ਹੈ।
ਕਰਮ ਉਪਾਸਨ ਦੋ ਬਿਵਰਜਤ।
ਕਹਿੰਦੇ ਜਦੋਂ ਗਿਆਨ ਕਾਂਡ ਚ ਆ ਗਏ ਨਾ, ਉੱਥੇ ਨਾ ਕਰਮ ਦੀ ਲੋੜ ਰਹਿ ਜਾਂਦੀ ਨਾ ਉਪਾਸਨਾ ਦੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪਾਤਸ਼ਾਹ ਦੀ ਬਾਣੀ ਦਾ ਮਹਾਂ ਵਾਕ ਹੈ, ਗਿਆਨ ਹੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤੋ ਕਰਮ ਹੈ ਨਾਸ। ਕਹਿੰਦੇ ਅਸੀਂ ਕਰਮ ਕਰ ਰਹੇ ਹਾਂ, ਜੋ ਵੀ ਕਰ ਰਹੇ ਹਾਂ, ਨਿਤਨੇਮ ਬਾਣੀ ਭਜਨ ਪਾਠ, ਕਾਹਦੇ ਲਈ ਕਰ ਰਹੇ ਹਾਂ? ਕਿ ਬ੍ਰਹਮ ਗਿਆਨ ਹੋ ਜਾਏ। ਜਦੋਂ ਬ੍ਰਹਮ ਗਿਆਨ ਹੋ ਗਿਆ ਕਿ ਫਿਰ ਇਹਦੀ ਲੋੜ ਰਹਿ ਜਾਂਦੀ ਪਿੱਛੇ? ਨਹੀਂ, ਲੋੜ ਨਹੀਂ ਰਹਿ ਜਾਂਦੀ, ਪਰ ਕਰਨਾ ਪੈਂਦਾ ਬ੍ਰਹਮ ਗਿਆਨੀਆਂ ਨੂੰ ਵੀ। ਕਿਉਂ? ਉਹਨਾਂ ਨੂੰ ਵੇਖ ਕੇ ਅੱਗੇ ਜਗਿਆਸੂਆਂ ਨੇ ਕਰਨਾ, ਨਹੀਂ ਤਾਂ ਉਹਨਾਂ ਕਹਿਣਾ ਸਾਡੇ ਬਾਬਾ ਜੀ ਤਾਂ ਕਰਦੇ ਨਹੀਂ, ਸਾਨੂੰ ਕੀ ਲੋੜ ਹੈ ਕਰਨ ਦੀ? ਰੀਸ ਕਰਨੀ ਤਾਂ ਭਾਰਤੀ ਲੋਕਾਂ ਵਿੱਚ ਸਭ ਤੋਂ ਅਧਿਕ ਬਿਮਾਰੀ ਹੈ ਨਾ, ਰੀਸ ਕਰਨੀ। ਭਾਵੇਂ ਉਹਦੇ ਲਈ ਫਾਹੇ ਟੰਗਿਆ ਜੇ ਬੰਦਾ, ਰੀਸ ਕਰਨੀ ਹੈ ਅਗਲੇ ਦੀ, ਭਾਵੇਂ ਆਪਣੀ ਓਨੀ ਚਾਦਰ ਵੀ ਨਾ ਹੋਵੇ ਤੇ ਰੀਸ ਵੇਖ ਕੇ ਚਾਦਰ ਤੋਂ ਵੱਧ ਪੈਰ ਪਸਾਰਨੇ ਆ। ਤੋ ਰੀਸ ਨਹੀਂ, ਉਹ ਰੀਸ ਕਰਨ ਦੀ ਬਿਰਤੀ ਹੋਣ ਕਰਕੇ ਜਿਹੜੇ ਆਤਮ ਗਿਆਨੀ ਮਹਾਂਪੁਰਖ ਨੇ ਉਹਨਾਂ ਨੂੰ ਲੋੜ ਨਹੀਂ ਰਹਿ ਜਾਂਦੀ ਕੋਈ ਕਰਮ ਦੀ, ਨਾ ਅੰਮ੍ਰਿਤ ਵੇਲੇ ਉੱਠਣ ਦੀ, ਨਾ ਨਿਤਨੇਮ ਦੀ, ਫਿਰ ਵੀ ਕਰਦੇ ਆ। ਕਿਉਂ? ਜਿਹੜੇ ਉਹਨਾਂ ਦੇ ਨਾਲ ਰਹਿਣ ਵਾਲੇ ਉਹਨਾਂ ਦੇ ਸੇਵਕ ਜਾਂ ਸ਼ਰਧਾਲੂ ਨੇ, ਉਹ ਉਹਨਾਂ ਨੂੰ ਵੇਖ ਕੇ ਕਰਦੇ ਆ ਵੀ ਸਾਡੇ ਮਹਾਂਪੁਰਖ ਉੱਠਦੇ, ਅਸੀਂ ਵੀ ਉੱਠੀਏ, ਉਹ ਮਰਿਆਦਾ ਰੱਖਦੇ, ਅਸੀਂ ਵੀ ਰੱਖੀਏ। ਪਰ ਇੱਥੇ ਭਾਈ ਦਇਆ ਸਿੰਘ ਜੀ ਦੱਸ ਰਹੇ ਨੇ ਵੀ ਜਿਹੜਾ ਗਿਆਨ ਕਾਂਡ 'ਚ ਪਹੁੰਚ ਗਿਆ ਉਹਨੂੰ ਨਾ ਕਰਮ ਕਾਂਡ ਦੀ ਲੋੜ ਰਹਿ ਜਾਂਦੀ ਹੈ, ਨਾ ਹੀ ਉਪਾਸ਼ਨਾ ਕਾਂਡ ਦੀ।
ਪੁਰਖ ਸਾਧ ਤੇ ਵਰਜਿਤ ਹੋਏ,
ਜਿਹੜਾ ਗਿਆਨ ਕਾਂਡ 'ਚ ਸਾਧਕ ਅਵਸਥਾ 'ਚ ਪਹੁੰਚ ਗਿਆ ਉਹਦੇ ਲਈ ਇਹ ਦੋਵੇਂ ਹੀ ਵਰਜਿਤ ਹਨ।
ਕੇਵਲ ਗਿਆਨ ਮਾਤਰ ਹੀ ਤਿਸ਼ਟਤ,
ਉੱਥੇ ਕੇਵਲ ਗਿਆਨ ਮਾਤਰ ਅਵਸਥਾ ਹੀ ਉਹਦੇ ਅੰਦਰ ਪ੍ਰਗਟ ਹੁੰਦੀ ਹੈ।
ਗਿਆਨ ਕਾਂਡ ਕੋ ਲੱਛਣ ਜੋਏ,
ਇਹ ਗਿਆਨ ਕਾਂਡ ਦੇ ਲੱਛਣ ਨੇ ਜੋ ਦੱਸੇ ਹਨ।
ਗਿਆਨ ਕਾਂਡ ਉਪਨਿਸ਼ਦ ਕਹੈ,
ਉਪਨਿਸ਼ਦਾਂ ਸ਼ਾਸਤਰਾਂ ਧਰਮ ਗ੍ਰੰਥਾਂ ਵਿੱਚ ਗਿਆਨ ਕਾਂਡ ਕਿਹਾ ਗਿਆ ਹੈ।
ਸਭ ਵੇਦ ਅੰਤ ਵੇਦਾਂ ਤੱਕ ਹੋਏ,
ਇੱਕ ਵੇਦ ਹੁੰਦਾ ਇੱਕ ਵੇਦਾਂਤ ਹੁੰਦਾ, ਜਿੱਥੇ ਵੇਦਾਂ ਦਾ ਵੀ ਅੰਤ ਹੋ ਜਾਏ ਉਹਨੂੰ ਕਹਿੰਦੇ ਨੇ ਵੇਦਾਂਤ। ਵੀ ਜਿੱਥੇ ਉਹਨਾਂ ਦੀ ਵੀ ਸੁਰਤ ਬਿਰਤ, ਹੁਣ ਵੇਦ ਕਾਹਦੇ ਲਈ ਸੀ? ਗਿਆਨ ਲਈ। ਜਿਹਦਾ ਗਿਆਨ ਹੋ ਗਿਆ ਫਿਰ ਉਹਨਾਂ ਦੀ ਲੋੜ ਹੀ ਨਹੀਂ ਰਹੀ, ਯਾਨੀ ਕਿ ਵੇਦਾਂ ਦਾ ਵੀ ਜਿੱਥੇ ਅੰਤ ਹੋ ਜਾਏ ਉਹਨੂੰ ਕਹਿੰਦੇ ਨੇ ਵੇਦਾਂਤ। ਯਾਨੀ ਕਿ ਕਰਮ ਕਾਂਡ, ਗਿਆਨ ਕਾਂਡ ਕਰਦਿਆਂ, ਉਪਾਸ਼ਨਾ ਕਾਂਡ ਕਰਦਿਆਂ ਜਦੋਂ ਗਿਆਨ 'ਚ ਪਹੁੰਚ ਗਏ, ਉੱਥੇ ਜਾ ਕੇ ਫਿਰ ਇਹਨਾਂ ਦੋਨਾਂ ਦਾ ਵਿਲੈ ਹੋ ਜਾਂਦਾ, ਨਾ ਕਰਮ ਕਾਂਡ ਰਹਿ ਜਾਂਦਾ ਨਾ ਉਪਾਸ਼ਨਾ, ਕੇਵਲ ਇੱਕ ਗਿਆਨ ਕਾਂਡ ਵਿੱਚ ਕਿ ਬ੍ਰਹਮੀ ਬ੍ਰਹਮ ਹੈ, ਬ੍ਰਹਮੀ ਬ੍ਰਹਮ ਹੈ, ਇਸੇ ਚਿੰਤਨ ਵਿੱਚ ਉਸ ਸਾਧਕ ਦੀ ਅਵਸਥਾ ਟਿਕੀ ਰਹਿੰਦੀ ਹੈ।
ਜਹਲੋ ਪੁਰਖ ਸਾਧ ਕਰਤੱਬਿਅੰ,
ਜਿੱਥੇ ਤੱਕ ਇੱਕ ਜੀਵ ਦੀ ਸਾਧਨਾ ਲਈ ਕਰਤੱਬ ਬਾਕੀ ਰਹਿੰਦੇ ਨੇ ਵੀ ਅੱਗੇ ਹੋਰ ਕਰਨੇ ਹਨ।
ਪੁਰਬ ਮੀਮਾਂਸਾ ਕਰਹਿ ਬਖਾਨ,
ਉਹਨੂੰ ਪੂਰਬੀ ਮੀਮਾਂਸਾ ਕਿਹਾ ਜਾਂਦਾ ਹੈ।
ਤਹਿ ਲਗ ਸ਼ਬਦ ਵੇਦ ਇਹ ਕਹੀਆ ਹੈ,
ਉਦੋਂ ਤੱਕ ਜਿਹੜੇ ਸ਼ਬਦ ਨੇ ਵੇਦ ਰੂਪ ਚ ਕਹੇ ਜਾਂਦੇ ਹਨ।
ਜਹਾਂ ਜਾਨ ਵੋ ਜਾਨ ਸੁਜਾਨ,
ਜਿੱਥੇ ਜਾਣ ਲਈ ਉਹ ਵੇਦ ਬਚਨ ਕਹੇ ਗਏ, ਜਦੋਂ ਪਹੁੰਚ ਗਏ ਫਿਰ ਉੱਥੇ ਉਹਨਾਂ ਵੇਦਾਂ ਦੇ ਬਚਨਾਂ ਦੀ ਲੋੜ ਹੀ ਨਹੀਂ ਰਹੀ, ਟਿਕਾਣੇ ਪਹੁੰਚ ਗਏ। ਜਦੋਂ ਪਹੁੰਚ ਗਏ ਉੱਥੇ ਫਿਰ ਉਹਨਾਂ ਵੇਦਾਂ ਦਾ ਵੀ ਅੰਤ ਹੋ ਗਿਆ।
ਸੋ ਵੇਦਾਂਤ ਭਾਖੀ ਹੈ ਆਖਿਆ,
ਉਸੇ ਨੂੰ ਵੇਦਾਂਤ ਕਿਹਾ ਜਾਂਦਾ ਹੈ।
ਇਸੀ ਪ੍ਰਕਾਰ ਭੇਦ ਪਹਿਚਾਨ,
ਇਹ ਭੇਦ ਤੁਸੀਂ ਆਪਣੇ ਅੰਦਰ ਚੰਗੀ ਤਰ੍ਹਾਂ ਪਛਾਣ ਲਵੋ।
ਕਵ ਸੰਤੋਖ ਸਿੰਘ ਲਖ ਸਰੂਪ ਕੋ,
ਮਹਾਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਆਪਣੇ ਸਰੂਪ ਨੂੰ ਲਖੋ ਜਾਣੋ।
ਸਗਰੇ ਸਫਲ ਤਬਹਿ ਮਨ ਮਾਨ,
ਕਹਿੰਦੇ ਫਿਰ ਸਾਰੇ ਕਰਮ ਕਾਂਡ ਸਫਲ ਹੋ ਜਾਣਗੇ ਜਦੋਂ ਆਪਣੇ ਸਰੂਪ ਨੂੰ ਜਾਣ ਲਓਗੇ। ਅੱਗੇ ਯੋਗ ਦੇ ਸਵਰੂਪ ਦਾ ਵਰਣਨ ਹੋ ਰਿਹਾ, ਯੋਗ ਦੇ 8 ਅੰਗ ਨੇ, ਉਹ ਕਿਹੜੇ ਕਿਹੜੇ ਨੇ ਉਹਨਾਂ ਦਾ ਵਿਸਥਾਰ ਆਵੇਗਾ ਉਹ ਅਗਲਿਆਂ ਪ੍ਰਸੰਗਾਂ 'ਚ ਆਪ ਜੀ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਜਸ ਕਥਨ ਕਰਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ,
ਅਗਨਾਸੀ ਅਗਨਾਸ,
ਹੇ ਪੂਰਨ ਹੇ ਸਰਬਮੈ,
ਭੰਜਨ ਗੁਣਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਕਹਿ ਸਦਾ ਬਿਬੇਕ,
ਹੇ ਅਪਰੰਪਰ ਹਰ ਹਰੇ,
ਹੈਪੀ ਹੋਵਨ ਹਾਰ,
ਹੇ ਸੰਤ ਕੈ ਸਦਾ ਸੰਗ,
ਧਾਰਾਇਆ ਧਾਰ,
ਹੇ ਠਾਕੁਰ ਹੋ ਦਾਸ ਰੋ,
ਮੈਂ ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀਜੈ ਨਾਮ ਦਾਨ,
ਰਾਖੋ ਹੀਏ ਪਰੋ,
ਆਏ ਪ੍ਰਭ ਸ਼ਰਣਾਗਤੀ,
ਕਿਰਪਾ ਨਿਧ ਦਿਆਲ,
ਇਕ ਅੱਖਰ ਹਰ ਮਨ ਬਸਤ,
ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਉਤਰੇ ਪਾਰ
ਜੋ ਸ਼ਰਧਾ ਕਰ ਸੇ ਵੰਦੇ
ਦਰਬਾਰੇ ਉਤਾਰਨ ਹਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਉਤਰੇ ਪਾਰ
ਜੋ ਸ਼ਰਧਾ ਕਰ ਸੇ ਵੰਦੇ
ਦਰਬਾਰੇ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।